ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੌਬਰਟ ਪ੍ਰਕਾਸ਼। ਅਧਿਆਇ ਦੂਜਾ। ਤੁਹਾਡੀ ਮਜ਼ਬੂਤ ਬੁਨਿਆਦ। ਇੱਕ ਗੁਜ਼ਰਿਆ ਹੋਇਆ ਪ੍ਰਤੀਰੂਪ। ਪੁਰਾਣੇ ਨੇਮ ਵਿੱਚ ਅਭਿਸ਼ੇਕ ਪਵਿੱਤਰ ਆਤਮਾ ਕਿਸੇ ਵਿਸ਼ੇਸ਼ ਮਕਸਦ ਲਈ ਪਰਮੇਸ਼ਵਰ ਦੁਆਰਾ ਚੁਣੇ ਹੋਏ ਕੁਝ ਲੋਕਾਂ ਉੱਪਰ ਆਉਂਦਾ ਸੀ। ਆਤਮਾ ਵਿੱਚ ਕੰਮ ਕਰਨ ਲਈ ਉਹਨਾਂ ਚੁਣਿਆ ਹੋਇਆਂ ਵਿੱਚ ਯਾਜਕ, ਨਬੀ ਅਤੇ ਰਾਜੇ ਹੁੰਦੇ ਸਨ। ਉਹਨਾਂ ਤੋਂ ਬਿਨਾਂ ਪਵਿੱਤਰ ਅਭਿਸ਼ੇਕ ਵਿੱਚ ਸੇਵਕਾਈ ਕਰਨ ਦਾ ਸੁਨਹਿਰੀ ਮੌਕਾ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੁੰਦਾ ਸੀ। ਪਰਮੇਸ਼ਵਰ ਦੇ ਉਹਨਾਂ ਅਭਿਸ਼ੇਕਾਂ ਅਤੇ ਸਧਾਰਨ ਯਹੂਦੀਆਂ ਵਿੱਚ ਇੱਕ ਬਹੁਤ ਵੱਡਾ ਅੰਤਰ ਸੀ। ਪਰਮੇਸ਼ਵਰ ਦੇ ਲੋਕਾਂ ਦਾ ਪੂਰਾ ਰਾਸ਼ਟਰ ਉਸ ਦਇਆ ਉੱਪਰ ਨਿਰਭਰ ਸੀ ਜਿਹੜੀ ਕਿ ਕੁਝ ਆਗੂਆਂ ਦੇ ਹੱਥ ਵਿੱਚ ਸੀ। ਫਿਰ ਵੀ ਸਮੇਂ ਬਦਲੇ ਅਤੇ ਹੁਣ ਅਸੀਂ ਦੋ ਵੱਖਰੇ ਨੇਮਾਂ ਵਿੱਚ ਜੀਵਨ ਬਤੀਤ ਕਰਦੇ ਹਾਂ ਅਤੇ ਕਲੀਸੀਆਵਾਂ ਦਾ ਵੱਡਾ ਹਿੱਸਾ ਪੁਰਾਣੇ ਨੇਮ ਦੀ ਮਾਨਸਿਕਤਾ ਨਾਲ ਬੱਝਿਆ ਹੋਇਆ ਹੈ। ਇਸ ਤਰ੍ਹਾਂ ਦੀ ਮਾਨਸਿਕਤਾ ਅਭਿਸ਼ੇਕ ਨੂੰ ਉਹਨਾਂ ਲਈ ਰਾਖਵਾਂ ਮੰਨਦੀ ਹੈ ਜਿਹੜੇ ਖਾਸ ਚੁਣੇ ਹੋਏ ਪਰਪੱਕ ਅਤੇ ਅਭਿਆਸਤ ਹਨ, ਜਿਸ ਨਾਲ ਕਰਾਮਾਤਾਂ ਕਰਨ ਦੀ ਸ਼ਕਤੀ, ਬਿਮਾਰਾਂ ਨੂੰ ਚੰਗਾ ਕਰਨਾ ਅਤੇ ਦੁਸ਼ਟ ਆਤਮਿਆਂ ਨੂੰ ਕੱਢਣਾ ਹੁੰਦਾ ਹੈ। ਜਦ ਤੱਕ ਅਸੀਂ ਤੌਬਾ ਅਤੇ ਵਿਸ਼ਵਾਸ ਦੀ ਖੁਸ਼ਖਬਰੀ ਮਾਰਕੁਸ 1:15 ਪੁਰਾਣੇ ਦਾਖਰਸ ਅਤੇ ਮਸ਼ਕਾਂ ਨੂੰ ਮੁੜ ਤੋਂ ਨਵਾਂ ਬਣਾਉਣ ਮਾਰਕੁਸ 2:21-22 ਨਵੇਂ ਨੇਮ ਨੂੰ ਨਹੀਂ ਮੰਨਦੇ ਤਾਂ ਅਸੀਂ ਪੁਰਾਣੇ ਦੇ ਬੰਧਨਾਂ ਅਧੀਨ ਜੀਵਨ ਬਿਤਾਉਂਦੇ ਹੋਏ ਮੂਰਖ ਬਣਦੇ ਹਾਂ। ਆਓ ਅਸੀਂ ਇਹਨਾਂ ਮਹੱਤਵਪੂਰਨ ਭਿੰਨਤਾਵਾਂ ਨੂੰ ਸੋਚਦੇ ਹੋਏ ਪਹਿਲਾਂ ਜਰਮੀਆਂ 31 ਅਤੇ ਉਹਦੀ 31-34 ਪੜ੍ਹੀਏ ਅਤੇ ਤਦ ਹੇਠਾਂ ਦਿੱਤੇ ਚਾਰਟ ਦਾ ਅਧਿਐਨ ਕਰੀਏ। ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ, ਕਿ ਮੈਂ ਇਸਰਾਇਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ, ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ। ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ, ਭਾਈ ਉਹਨਾਂ ਨੂੰ ਮਿਸ਼ਰ ਦੇਸ਼ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਤੋੜ ਦਿੱਤਾ, ਭਾਵੇਂ ਮੈਂ ਉਹਨਾਂ ਦਾ ਵਿਆਂਦੜ ਸਾਂ, ਯਹੋਵਾ ਦਾ ਵਾਕ ਹੈ, ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਇਲ ਦੇ ਘਰਾਣੇ ਨਾਲ ਬੰਨਾਂਗਾ, ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। ਉਹ ਫਿਰ ਕਦੀ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਾਈ ਯਹੋਵਾ ਨੂੰ ਜਾਣੋ, ਕਿਉਂ ਜੋ ਉਹ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ, ਯਹੋਵਾ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਪੁਰਾਣਾ ਨੇਮ। ਨਬੀ, ਯਾਜਕ ਅਤੇ ਰਾਜੇ ਪਰਮੇਸ਼ਵਰ ਦੇ ਮਧਿਅਸਥ ਸਨ। ਪਰਮੇਸ਼ਵਰ ਦੇ ਲੋਕਾਂ ਨੂੰ ਪਰਮੇਸ਼ਵਰ ਦੀ ਅਗਵਾਈ, ਸਮਰੱਥਾ ਅਤੇ ਛੁਟਕਾਰੇ ਲਈ ਉਹਨਾਂ ਉੱਪਰ ਦੇਖਣ ਲਈ ਨਿਰਦੇਸ਼ ਦਿੱਤਾ ਗਿਆ ਸੀ। ਨਵਾਂ ਨੇਮ। ਕੇਵਲ ਯਸੂ ਮਸੀਹ ਹੀ ਆਪਣੇ ਲੋਕਾਂ ਅਤੇ ਪਰਮੇਸ਼ਵਰ ਦੇ ਵਿਚਕਾਰ ਮਧਿਅਸਥ ਹੈ। ਅਸੀਂ ਅਗਵਾਈ, ਸਮਰੱਥਾ ਅਤੇ ਛੁਟਕਾਰੇ ਲਈ ਸਿੱਧਾ ਪਰਮੇਸ਼ਵਰ ਦੀ ਵੱਲ ਵੇਖਣਾ ਹੈ। ਪੁਰਾਣਾ ਨੇਮ। ਪਰਮੇਸ਼ਵਰ ਨੇ ਨਬੀਆਂ ਦੁਆਰਾ ਗੱਲ ਕੀਤੀ ਜਾਂ ਨਵੀਆਂ ਨਾਲ ਗੱਲ ਕੀਤੀ, ਤਦ ਉਹਨਾਂ ਨੇ ਪਰਮੇਸ਼ਵਰ ਦੇ ਸਧਾਰਨ ਲੋਕਾਂ ਨੂੰ ਉਹੀਓ ਸੰਦੇਸ਼ ਦਿੱਤਾ। ਨਵਾਂ ਨੇਮ। ਪਰਮੇਸ਼ਵਰ ਵਿਸ਼ਵਾਸੀਆਂ ਨਾਲ ਜਾਂ ਵਿਸ਼ਵਾਸੀਆਂ ਦੁਆਰਾ ਗੱਲਾਂ ਕਰਦਾ ਹੈ। ਪੁਰਾਣਾ ਨੇਮ। ਪਰਮੇਸ਼ਵਰ ਦੇ ਲੋਕਾਂ ਦੀ ਪਛਾਣ ਦਾਸਾਂ ਵਾਲੀ ਸੀ। ਨਵਾਂ ਨੇਮ। ਪਰਮੇਸ਼ਵਰ ਦੇ ਲੋਕਾਂ ਦੀ ਪਛਾਣ ਪੁੱਤਰਾਂ ਅਤੇ ਧੀਆਂ ਵਾਲੀ ਹੈ। ਪੁਰਾਣਾ ਨੇਮ। ਪਰਮੇਸ਼ਵਰ ਦਾ ਆਤਮਾ ਕਿਸੇ ਵਿਸ਼ੇਸ਼ ਕੰਮ ਲਈ ਥੋੜ੍ਹੇ ਲੋਕਾਂ ਉੱਪਰ ਆਉਂਦਾ ਸੀ। ਨਵਾਂ ਨੇਮ। ਪਰਮੇਸ਼ਵਰ ਦਾ ਆਤਮਾ ਸਾਰੇ ਵਿਸ਼ਵਾਸੀਆਂ ਅੰਦਰ ਵਾਸ ਕਰਦਾ ਹੈ। ਇਹ ਸਰਵ ਵਿਆਪੀ ਕੰਮ ਹੈ। ਪੁਰਾਣੇ ਨੇਮ ਵਿੱਚ ਤੁਹਾਡੀ ਬੁਲਾਹਟ ਨਿਸ਼ਚਿਤ ਕਰਦੀ ਸੀ ਕਿ ਤੁਸੀਂ ਅਭਿਸ਼ਿਕਤ ਹੋ ਜਾਂ ਨਹੀਂ। ਨਵੇਂ ਨੇਮ ਵਿੱਚ ਅਭਿਸ਼ੇਕ ਸਾਰੇ ਵਿਸ਼ਵਾਸੀਆਂ ਵਿੱਚ ਵਾਸ ਕਰਦਾ ਹੈ। ਯੋਹੰਨਾ 2:20-27। ਪੁਰਾਣੇ ਨੇਮ ਵਿੱਚ ਨਬੀ, ਯਾਜਕ ਅਤੇ ਰਾਜੇ ਪਰਮੇਸ਼ਵਰ ਦੀ ਪਰਜਾ ਦਾ ਬਹੁਤ ਛੋਟਾ ਹਿੱਸਾ ਹੁੰਦੇ ਸਨ। ਇਹ ਇੱਕ ਬਹੁਤ ਹੀ ਵਿਸ਼ੇਸ਼ ਅਧਿਕਾਰ ਪ੍ਰਾਪਤ ਪਦਵੀ ਸੀ ਜਿਸ ਨੂੰ ਤੁਸੀਂ ਆਪਣੀ ਇੱਛਾ ਨਾਲ ਨਹੀਂ ਚੁਣ ਸਕਦੇ ਸੀ। ਪਰ ਨਵੇਂ ਨੇਮ ਵਿੱਚ ਸਾਰੇ ਵਿਸ਼ਵਾਸੀ ਰਾਜੇ ਅਤੇ ਪਾਸਵਾਨ ਹਨ। ਪ੍ਰਕਾਸ਼ ਦੀ ਪੋਤੀ 5:10। ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਿਮਾਰੀ ਅਤੇ ਦੁਸ਼ਟ ਆਤਮਿਆਂ ਉੱਪਰ ਰਾਜ ਕਰਨ ਵਾਲੀ ਦਇਆ ਮਿਲੀ ਹੈ। ਰੋਮੀਆਂ 5:17। ਸਾਰੇ ਵਿਸ਼ਵਾਸੀਆਂ ਨੂੰ ਭਵਿੱਖਬਾਣੀ ਕਰਨ ਦੀ ਦਇਆ ਮਿਲੀ ਹੈ। ਪਹਿਲਾ ਪਤਰਸ 4:11 ਅਤੇ ਪਹਿਲਾ ਕੁਰੰਥੀਆਂ 14:31। ਪੁਰਾਣੇ ਨੇਮ ਵਿੱਚ ਕੇਵਲ ਨਬੀ ਹੀ ਉਹ ਵਿਸ਼ੇਸ਼ ਅਧਿਕਾਰ ਪ੍ਰਾਪਤ ਪਾਤਰ ਸਨ ਜਿਨ੍ਹਾਂ ਦੁਆਰਾ ਪਰਮੇਸ਼ਵਰ ਕਰਾਮਾਤਾ ਕਰਦਾ ਸੀ। ਨਵੇਂ ਨੇਮ ਵਿੱਚ ਸਾਰੇ ਵਿਸ਼ਵਾਸੀਆਂ ਨੂੰ ਇਹ ਵਿਸ਼ੇਸ਼ ਅਧਿਕਾਰ ਦਾ ਹੱਕ ਅਤੇ ਸਮਰੱਥਾ ਨਾਲ ਕਰਾਮਾਤਾਂ ਕਰਨ ਲਈ ਮਿਲਿਆ ਹੈ। ਯੋਹੰਨਾ 14:12 ਜਿਵੇਂ ਕਿ ਚੰਗਾਈ ਕਰਨਾ ਅਤੇ ਦੁਸ਼ਟ ਆਤਮਿਆਂ ਨੂੰ ਕੱਢਣਾ। ਮਰਕੁਸ 16:17-18 ਸਾਨੂੰ ਪੁਰਾਣੇ ਨੇਮ ਦੇ ਕਿਸੇ ਵੀ ਨਬੀ ਦੀ ਬੁਲਾਹਟ ਅਤੇ ਅਭਿਸ਼ੇਕ ਨੂੰ ਪ੍ਰਾਪਤ ਕਰਨ ਦੀ ਤੀਬਰ ਇੱਛਾ ਨਹੀਂ ਹੋਣੀ ਚਾਹੀਦੀ। ਸਾਨੂੰ ਮੂਸਾ, ਦਾਊਦ ਜਾਂ ਏਲੀਆ ਦੀ ਤਰ੍ਹਾਂ ਸੇਵਕਾਈ ਕਰਨ ਲਈ ਚਾਹ ਨਹੀਂ ਹੋਣੀ ਚਾਹੀਦੀ। ਅੱਜ ਕੱਲ੍ਹ ਬਹੁਤ ਸਾਰੇ ਏਲੀਆ ਦੇ ਅਭਿਸ਼ੇਕ ਦਾ ਦੁੱਗਣਾ ਹਿੱਸਾ ਪਾਉਣ ਲਈ ਪ੍ਰਾਰਥਨਾ ਕਰਦੇ ਹਨ। ਮਿੱਤਰੋ, ਨਵੇਂ ਨੇਮ ਦੇ ਵਿਸ਼ਵਾਸੀ ਹੋਣ ਕਾਰਨ ਸਾਨੂੰ ਪੁਰਾਣੇ ਨੇਮ ਦੇ ਸਭਨਾ ਵਿਸ਼ੇਸ਼ ਅਧਿਕਾਰ ਪ੍ਰਾਪਤ ਜਨਾਂ ਨਾਲੋਂ ਵੱਧ ਵਿਸ਼ੇਸ਼ ਅਧਿਕਾਰ ਅਤੇ ਪਦਵੀ ਪ੍ਰਾਪਤ ਹੈ। ਮੱਤੀ 11:11 ਅਸੀਂ ਨਬੀ, ਯਾਜਕ ਅਤੇ ਰਾਜੇ ਦਾ ਹੈਰਾਨ ਕਰਨ ਵਾਲਾ ਸੰਯੁਕਤ ਰੂਪ ਹਾਂ। ਸਾਨੂੰ ਕੇਵਲ ਮਸੀਹ ਯੱਸੂ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਉਸ ਦੇ ਅਭਿਸ਼ੇਕ, ਆਤਮਾ, ਚਰਿੱਤਰ ਅਤੇ ਸੇਵਕਾਈ ਵਿੱਚ ਚੱਲ ਸਕੀਏ। 5% ਸੇਵਕਾਈ ਵਿੱਚ ਹੋਣਾ ਤੁਹਾਨੂੰ ਨਬੀ, ਯਾਜਕ ਅਤੇ ਰਾਜੇ ਦੀ ਵਿਸ਼ੇਸ਼ ਪਦਵੀ ਦੇਣਾ ਨਹੀਂ ਹੈ। ਇਹ ਵਿਸ਼ੇਸ਼ ਅਧਿਕਾਰ ਪਦਵੀ ਕੇਵਲ ਯੱਸੂ ਮਸੀਹ ਉੱਪਰ ਵਿਸ਼ਵਾਸ ਕਰਨ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਪਰਮੇਸ਼ਵਰ ਮਸੀਹ ਯੱਸੂ ਨੇ 5% ਸੇਵਕਾਈ ਇਸ ਕਾਰਨ ਬਣਾਈ ਸੀ ਕਿ ਵਿਸ਼ਵਾਸੀਆਂ ਦੇ ਅਭਿਸ਼ੇਕ ਨੂੰ ਬਾਹਰ ਲਿਆਂਦਾ ਜਾਵੇ ਜੋ ਪਹਿਲਾਂ ਤੋਂ ਹੀ ਉਹਨਾਂ ਦੇ ਅੰਦਰ ਹੈ, ਅਤੇ ਹਰੇਕ ਵਿਸ਼ਵਾਸੀ ਨੂੰ ਦਇਆ ਅਤੇ ਵਰਦਾਨਾਂ ਵਿੱਚ ਚੱਲਣ ਲਈ ਉਸ ਬੀਜ ਦੇ ਰੂਪ ਵਿੱਚ ਅਭਿਆਸਤ ਕਰਨਾ ਜੋ ਉਹਨਾਂ ਦੇ ਅੰਦਰ ਵਾਸ ਕਰਦਾ ਹੈ। ਮਿੱਤਰ, ਪਵਿੱਤਰ ਆਤਮਾ ਮਹਾਨਤਮ ਅਭਿਸ਼ੇਕ ਅਤੇ ਵਰਦਾਨ ਹੈ, ਅਤੇ ਉਹ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਵਾਸ ਕਰਦਾ ਹੈ। ਮੈਨੂੰ ਸਪਸ਼ਟੀਕਰਨ ਦੀ ਇਜਾਜ਼ਤ ਦਿਓ। ਮੈਂ ਉੱਪਰ ਵਰਣਿਤ ਕੀਤਾ ਕਿ ਹਰੇਕ ਵਿਸ਼ਵਾਸੀ ਇੱਕ ਨਬੀ ਹੈ, ਫਿਰ ਵੀ ਅਸੀਂ 5% ਸੇਵਕਾਈ ਦੀ ਮਹਾਨ ਬੁਲਾਹਟ ਵਿੱਚ ਇੱਕ ਨਬੀ ਨੂੰ ਵੇਖਦੇ ਹਾਂ। ਇੱਕ 5% ਸੇਵਕਾਈ ਵਿੱਚ ਨਬੀ ਹੀ ਇਕੱਲਾ ਭਵਿੱਖਬਾਣੀ ਕਰਨ ਦੇ ਕਾਬਲ ਨਹੀਂ ਹੁੰਦਾ। ਰਸੂਲ ਪੌਲਸ ਨੇ ਸਾਰੇ ਵਿਸ਼ਵਾਸੀਆਂ ਨੂੰ ਭਵਿੱਖਬਾਣੀ ਦੇ ਵਰਦਾਨ ਦੀ ਤੀਬਰ ਇੱਛਾ ਕਰਨ ਦਾ ਉਪਦੇਸ਼ ਦਿੱਤਾ। 1 ਕੁਰੰਥੀਆਂ 14:1-39 ਇਸ ਕਾਰਨ ਉਹ ਸਭ ਭਵਿੱਖਬਾਣੀ ਕਰਨ ਦੇ ਕਾਬਲ ਸਨ। 1 ਕੁਰੰਥੀਆਂ 14:31 ਨਵੇਂ ਨੇਮ ਦੇ ਨਬੀ ਸੁਭਾਵਿਕ ਤੌਰ 'ਤੇ ਦੇਹੀ ਨੂੰ ਪਰਮੇਸ਼ਵਰ ਦੀ ਆਵਾਜ਼ ਸੁਣਨ, ਪਛਾਣ ਕਰਨ ਅਤੇ ਭਵਿੱਖਬਾਣੀ ਕਰਨ ਦੀ ਸਿੱਖਿਆ ਲਈ ਅਤੇ ਸੁਸੱਜਿਤ ਹੋਣ ਦੇ ਉਦੇਸ਼ ਪ੍ਰਤੀ ਝੁਕਾਏ ਗਏ ਹਨ। ਸਾਰੇ ਵਿਸ਼ਵਾਸੀ ਨਬੀ ਦੇ ਤੌਰ 'ਤੇ ਕੰਮ ਕਰ ਸਕਦੇ ਹਨ। ਇਹ ਢਾਂਚਾ ਕੇਵਲ ਇੱਕ ਕ੍ਰਮ ਹੈ। ਨਬੀ ਦਾ ਪਹਿਲਾ ਫਰਜ਼ ਸੁਸੱਜਿਤ ਹੋਣਾ ਹੈ ਅਤੇ ਫਿਰ ਸਾਰੀ ਦੇਹੀ ਨੂੰ ਭਵਿੱਖਬਾਣੀ ਲਈ ਤਿਆਰ ਕਰਨਾ ਹੈ। ਅਗਰ ਇੱਕ ਨਬੀ ਇਕੱਲਾ ਹੀ ਭਵਿੱਖਬਾਣੀਆਂ ਕਰਨ ਵਾਲਾ ਹੋਵੇ ਤਦ ਉਹ ਨਬੀ ਆਪਣੀ ਬੁਲਾਹਟ ਤੋਂ ਪੂਰੀ ਤਰ੍ਹਾਂ ਭਟਕ ਚੁੱਕਿਆ ਹੈ। ਇੱਕ ਵਿਸ਼ਵਾਸੀ ਦੇ ਫਰਜ਼ ਅਤੇ ਪਦਵੀ ਦੀ ਪਰਿਭਾਸ਼ਾ। ਆਓ ਅਸੀਂ ਹੁਣ ਬਦਲੇ ਹੋਏ ਸਧਾਰਨ ਤਰੀਕੇ ਨਾਲ ਅਰਥ ਕਰਕੇ ਵਿਸ਼ਵਾਸੀ ਨੂੰ ਪਰਿਭਾਸ਼ਿਤ ਕਰੀਏ। ਇੱਕ ਤਰ੍ਹਾਂ ਦੇ ਵਿਸ਼ਵਾਸੀ ਉਹ ਹੁੰਦੇ ਹਨ ਜੋ ਵਿਸ਼ਵਾਸ ਨਾਲ ਮਸੀਹ ਯੱਸੂ ਵਿੱਚ ਭਰੋਸੇਯੋਗ ਅਤੇ ਆਗਿਆਕਾਰੀ ਬਣੇ ਰਹਿਣ। ਸਧਾਰਨ ਤੌਰ 'ਤੇ ਇੱਕ ਚੇਲਾ ਭਰੋਸੇਯੋਗ ਵਿਸ਼ਵਾਸੀ ਹੁੰਦਾ ਹੈ ਜਿਹੜਾ ਕਿ ਭਰੋਸੇਯੋਗਤਾ ਨਾਲ ਆਪਣੇ ਦ੍ਰਿੜ ਨਿਸ਼ਚੇ ਵਿੱਚ ਕੰਮ ਕਰਦਾ ਹੈ। ਦੂਸਰਿਆਂ ਦਾ ਸਸ਼ਕਤੀਕਰਨ ਕਰਨ ਲਈ ਰਸੂਲ ਪੌਲਸ ਜਿਹੜਾ ਗੁਣ ਲੱਭਦਾ ਸੀ ਉਹ ਹੈ ਭਰੋਸੇਯੋਗ ਵਿਸ਼ਵਾਸੀ ਚੇਲਾ। ਕਿਰਪਾ ਕਰਕੇ ਹੇਠਾਂ ਦਿੱਤੇ ਵਚਨਾਂ ਉੱਤੇ ਧਿਆਨ ਦਿਓ ਅਤੇ ਜਿਹੜੀਆਂ ਗੱਲਾਂ ਤਾਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ ਅਜਿਹਾ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਦੇ ਯੋਗ ਹੋਣ। 2 ਤਿਮੋਥੀਅਸ 2:2 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ ਅਤੇ ਜਿਹੜੀਆਂ ਗੱਲਾਂ ਤਾਂ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੈਥੋਂ ਸੁਣੀਆਂ ਉਹ ਕਿਹੜੀਆਂ ਗੱਲਾਂ ਸਨ ਜਿਹੜੀਆਂ ਰਸੂਲ ਪੌਲਸ ਤਿਮੋਥੀਅਸ ਨੂੰ ਸਖਤੀ ਨਾਲ ਦੂਸਰਿਆਂ ਨੂੰ ਵੰਡਣ ਲਈ ਪ੍ਰੇਰਿਤ ਕਰਦਾ ਹੈ। ਪੌਲਸ ਲਈ ਇਹਨਾਂ ਗੱਲਾਂ ਦਾ ਅਸਾਧਾਰਨ ਮਹੱਤਵ ਹੋਵੇਗਾ ਜਿਨ੍ਹਾਂ ਨੂੰ ਉਸਨੇ ਛੇਤੀ ਅਤੇ ਠੀਕ ਠਾਕ ਅੱਗੇ ਪਹੁੰਚਾਉਣ ਦਾ ਹੁਕਮ ਦਿੱਤਾ। ਉੱਪਰ ਦਿੱਤੇ ਸਧਾਰਨ ਬੁਨਿਆਦੀ ਸਿਧਾਂਤ ਦੇ ਵਚਨ ਨੂੰ ਅੱਗੇ ਸਿਖਾਉਣ ਤੋਂ ਪਹਿਲਾਂ ਤੁਹਾਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਰਸੂਲ ਪੌਲਸ ਦੀਆਂ ਸਿੱਖਿਆਵਾਂ ਬਿਨਾਂ ਸਮਰੱਥਾ, ਕਰਾਮਾਤਾਂ ਅਤੇ ਪਵਿੱਤਰ ਆਤਮਾ ਦੇ ਸਪਸ਼ਟੀਕਰਨ ਤੋਂ ਨਹੀਂ ਸਨ। ਇਹ ਇੱਕ ਸਧਾਰਨ ਸਿਧਾਂਤ ਨਹੀਂ ਸੀ ਜਿਹੜਾ ਪੌਲਸ ਨੇ ਤਿਮੋਥੀਅਸ ਨੂੰ ਭਰੋਸੇਯੋਗ ਆਦਮੀਆਂ ਨੂੰ ਦੇਣ ਦੀ ਹਦਾਇਤ ਕੀਤੀ ਸੀ, ਪਰੰਤੂ ਖੁਸ਼ਖਬਰੀ ਸਮਰੱਥਾ ਨਾਲ ਪ੍ਰਗਟ ਹੋਈ। ਰਸੂਲ ਪੌਲਸ ਵਿਸ਼ਵਾਸ ਕਰਦਾ ਸੀ ਕਿ ਪ੍ਰਤੱਖ ਸਮਰੱਥਾ ਵਾਲੀ ਖੁਸ਼ਖਬਰੀ ਦੁਹਰਾਉਣ ਯੋਗ ਅਤੇ ਸਦਾ ਅਤੇ ਸਥਾਨ ਅੰਤਰਣ ਯੋਗ ਹੈ। ਉਸ ਤੋਂ ਤਿਮੋਥੀਅਸ ਨੂੰ ਤਿਮੋਥੀਅਸ ਤੋਂ ਭਰੋਸੇਯੋਗ ਮਨੁੱਖਾਂ ਨੂੰ ਅਤੇ ਭਰੋਸੇਯੋਗ ਮਨੁੱਖਾਂ ਤੋਂ ਦੂਸਰਿਆਂ ਨੂੰ ਨਿਮਨਲਿਖਤ ਆਇਤਾਂ ਉੱਪਰ ਧਿਆਨ ਦਿਓ ਅਤੇ ਮੇਰਾ ਵਚਨ ਅਤੇ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪ੍ਰਮਾਣ ਨਾਲ ਸੀ ਤਾਂ ਜੋ ਤੁਹਾਡੀ ਨੇਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ਵਰ ਦੀ ਸਮਰੱਥਾ ਉੱਤੇ ਠਹਿਰੇ। ਪਹਿਲਾ ਕੁਰੰਥੀਆਂ 2:2 ਦੀ 4 ਅਤੇ 5 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਮੈਂ ਤਾਂ ਅੰਜੀਲ ਤੋਂ ਸ਼ਰਮਾਉਂਦਾ ਨਹੀਂ, ਇਸ ਲਈ ਜੋ ਉਹ ਹਰੇਕ ਨਿਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ਵਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਫਿਰ ਯੂਨਾਨੀਆਂ ਦੇ ਲਈ। ਰੋਮੀਆਂ 1:16 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ ਅਤੇ ਯੂਨਾਨੀ ਵਿਆਖਿਆ। ਇਸ ਲਈ ਜੋ ਸਾਡੀ ਖੁਸ਼ਖਬਰੀ ਨਿਰੀਆਂ ਗੱਲਾਂ ਹੀ ਨਹੀਂ ਸੀ, ਸਗੋਂ ਸਮਰੱਥਾ ਅਤੇ ਪਵਿੱਤਰ ਆਤਮਾ ਦੇ ਪੂਰੇ ਯਕੀਨ ਨਾਲ ਵੀ ਤੁਹਾਡੇ ਨਿਮਿੱਤ ਤੁਸਾਂ ਨਾਲ ਸਾਡਾ ਕਿਹੋ ਜਿਹਾ ਵਰਤਾਰਾ ਸੀ। ਪਹਿਲਾ ਥਸਲੋਨੀਕੀਆਂ 1:5 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਇਸ ਪੁਸਤਕ ਵਿੱਚ ਮੈਂ 3 ਪ੍ਰਕਾਰ ਦੀ ਸੇਵਕਾਈ ਉੱਪਰ ਧਿਆਨ ਕਰ ਰਿਹਾ ਹਾਂ, ਜਿਹੜੀ ਕਿ ਵਧੇਰੇ ਕਰਕੇ ਮਸੀਹ ਯੱਸੂ ਅਤੇ ਉਸਦੇ ਚੇਲਿਆਂ ਅਤੇ ਰਸੂਲਾਂ ਦੇ ਕੰਮਾਂ ਦੀ ਸੀ। ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹੋਏ ਬਿਮਾਰਾਂ ਨੂੰ ਚੰਗਿਆਂ ਕਰਨਾ ਅਤੇ ਦੁਸ਼ਟ ਆਤਮਿਆਂ ਨੂੰ ਕੱਢਣਾ ਸੀ। ਪ੍ਰਚਾਰ ਕਰਨ, ਬਿਮਾਰਾਂ ਨੂੰ ਚੰਗਾ ਕਰਨ ਅਤੇ ਦੁਸ਼ਟ ਆਤਮਿਆਂ ਨੂੰ ਕੱਢਣ ਦਾ ਅਧਿਕਾਰ ਚੇਲਿਆਂ ਨੂੰ ਦਿੱਤਾ ਗਿਆ ਸੀ ਅਤੇ ਅੱਗੇ ਹਰੇਕ ਵਿਸ਼ਵਾਸੀ ਨੂੰ। ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਪਵਿੱਤਰ ਸ਼ਾਸਤਰ ਦੇ ਸਬੂਤ ਨੂੰ ਸਾਫ਼ ਸਾਫ਼ ਸਮਝੋ, ਨਹੀਂ ਤਾਂ ਸ਼ੈਤਾਨ ਤੁਹਾਡੀ ਯੋਗਤਾ ਅਤੇ ਵਿਸ਼ਵਾਸ ਦੇ ਅਤੇ ਨਾਲ ਹੀ ਦੂਸਰਿਆਂ ਦੀ ਯੋਗਤਾ ਨੂੰ ਵੀ ਦੂਸ਼ਿਤ ਕਰਕੇ ਰੋਕ ਦੇਵੇਗਾ। ਕਿਰਪਾ ਕਰਕੇ ਇਸ ਸਫ਼ੇ ਉੱਤੇ ਨਿਸ਼ਾਨੀ ਲਗਾਓ, ਇਹਨਾਂ ਆਇਤਾਂ ਉੱਤੇ ਮਨਨ ਕਰੋ, ਇਹਨਾਂ ਨੂੰ ਲਿਖੋ ਅਤੇ ਆਪਣੇ ਘਰਾਂ ਵਿੱਚ ਲਗਾਓ, ਕਿਉਂਕਿ ਇਹ ਤੁਹਾਨੂੰ ਦਿੱਤੀ ਪਰਮੇਸ਼ਵਰ ਦੀ ਯੋਗਤਾ ਦਾ ਐਲਾਨ ਕਰਦੀਆਂ ਹਨ। ਉਸ ਨੇ ਆਪਣੇ 12 ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਅਖਤਿਆਰ ਦਿੱਤਾ ਜੋ ਭ੍ਰਸ਼ਟ ਆਤਮਿਆਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ ਅਤੇ ਤੁਰਦੇ ਤੁਰਦੇ ਪ੍ਰਚਾਰ ਕਰਕੇ ਆਖੋ, ਭਾਈ ਸਵਰਗ ਦਾ ਰਾਜ ਨੇੜੇ ਆਇਆ ਹੈ। ਰੋਗੀਆਂ ਨੂੰ ਚੰਗਿਆਂ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ, ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ। ਮੱਤੀ 10:1-7-8 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਇਹਨਾਂ ਗੱਲਾਂ ਦੇ ਪਿੱਛੋਂ ਪ੍ਰਭੂ ਨੇ 70 ਹੋਰ ਵੀ ਠਹਿਰਾਏ, ਅਰ ਹਰ ਨਗਰ ਅਰ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਹਨਾਂ ਨੂੰ 2-2 ਕਰਕੇ ਆਪਣੇ ਅੱਗੇ ਘੱਲਿਆ, ਅਤੇ ਜਿਸ ਨਗਰ ਵਿੱਚ ਤੁਸੀਂ ਵੜੋ ਅਤੇ ਉਹ ਤੁਹਾਨੂੰ ਕਬੂਲ ਕਰਨ, ਤਦ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਸੋ ਖਾਓ, ਅਰ ਉੱਥੋਂ ਦੇ ਰੋਗੀਆਂ ਨੂੰ ਚੰਗਿਆਂ ਕਰੋ ਅਤੇ ਉਹਨਾਂ ਨੂੰ ਕਹੋ, ਭਾਈ ਪਰਮੇਸ਼ਵਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ। ਲੂਕਾ 10:1-8 ਉਹ 70 ਆਨੰਦ ਨਾਲ ਮੁੜੇ ਅਰ ਬੋਲੇ ਕਿ ਪ੍ਰਭੂ ਜੀ, ਤੇਰੇ ਨੇਮ ਕਰਕੇ ਭੂਤ ਵੀ ਸਾਡੇ ਵਸ ਵਿੱਚ ਹਨ। ਉਸ ਨੇ ਉਹਨਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗੂ ਆਕਾਸ਼ ਤੋਂ ਡਿੱਗਦੇ ਹੋਇਆ ਡਿੱਠਾ। ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਠੂਹਿਆਂ ਦੇ ਲਤਾੜਨ ਅਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਲੂਕਾ 10:17-19 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਉਸ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਅਤੇ ਨਵੀਆਂ ਨਵੀਆਂ ਬੋਲੀਆਂ ਬੋਲਣਗੇ। ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹਨਾਂ ਦਾ ਕੁਝ ਵੀ ਨਹੀਂ ਵਿਗੜੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ। ਮਰਕੁਸ 16:15-17:18 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਮੈਂ ਤੁਹਾਨੂੰ ਸੱਤ ਆਖਦਾ ਹਾਂ, ਭਾਈ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਰ ਸਮੁੰਦਰ ਵਿੱਚ ਜਾ ਪੈ, ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਪ੍ਰਤੀਤ ਕਰੇ ਕਿ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਹ ਹੁੰਦੀਆਂ ਹਨ, ਤਾਂ ਉਹਦੇ ਲਈ ਹੋ ਜਾਵੇਗਾ। ਮਰਕੁਸ 11:23 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਜੇ ਕੋਈ ਮੇਰੇ ਉੱਤੇ ਨੇਚਾ ਕਰਦਾ ਹੈ ਅਤੇ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ, ਪਰ ਉਹਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਣਾ ਸੀ ਜਿਨ੍ਹਾਂ ਉਸ ਉੱਤੇ ਨੇਚਾ ਕੀਤੀ, ਕਿਉਂਕਿ ਆਤਮਾ ਅਜੇ ਨਾ ਦਿੱਤਾ ਗਿਆ ਸੀ। ਇਸ ਲਈ ਜੋ ਯੱਸੂ ਦਾ ਤੇਜ ਅਜੇ ਪ੍ਰਕਾਸ਼ ਨਹੀਂ ਹੋਇਆ ਸੀ। ਯੋਹੰਨਾ 7:38-39 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ, ਸਗੋਂ ਇਹਨਾਂ ਨਾਲੋਂ ਵੱਡੇ ਕੰਮ ਕਰੇਗਾ, ਕਿਉਂ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ। ਯੋਹੰਨਾ 14:12 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਯੱਸੂ ਨੇ ਉਹਨਾਂ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ। ਮਰਕੁਸ 9:23 ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ। ਸਧਾਰਨ ਵਿਸ਼ਵਾਸ ਦੇ ਉਲਟ ਇੱਕ ਚੰਗਾਈ ਸੇਵਕ, ਇੱਕ ਛੁਟਕਾਰੇ ਦੇ ਸੇਵਕ ਅਤੇ ਇੱਕ ਖੁਸ਼ਖਬਰੀ ਦੇ ਪ੍ਰਚਾਰਕ ਲਈ ਕੋਈ ਵਿਸ਼ੇਸ਼ ਬੁਲਾਹਟ ਨਹੀਂ ਹੁੰਦੀ। ਇਹ ਕਿਰਪਾ ਵਾਲਾ ਸਸ਼ਕਤੀਕਰਨ ਅਤੇ ਪਵਿੱਤਰ ਅਧਿਕਾਰ ਉਹਨਾਂ ਸਭ ਵਿਸ਼ਵਾਸੀਆਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਮਸੀਹ ਯਸੂ ਦੀ ਤਰ੍ਹਾਂ ਬਣਨ ਦੀ ਇੱਛਾ ਰੱਖਦੇ ਹਨ। ਖੁਸ਼ਖਬਰੀ ਦਾ ਪ੍ਰਚਾਰ ਕਰਨ, ਬਿਮਾਰਾਂ ਨੂੰ ਚੰਗੇ ਕਰਨ ਅਤੇ ਦੁਸ਼ਟ ਆਤਮਿਆਂ ਨੂੰ ਕੱਢਣ ਲਈ ਅਧਿਆਤਮਿਕ ਗਿਆਨ ਦੀ ਡਿਗਰੀ ਇੱਕ ਭਵਿੱਖਬਾਣੀ, ਟੀਚਾ ਨਿਰਮਾਣ ਸ਼ਬਦ ਅਤੇ ਨਾ ਹੀ ਇੱਕ ਖੁਸ਼ਖਬਰੀ ਪ੍ਰਚਾਰਕ ਦੇ ਅਭਿਸ਼ੇਕ ਦੀ ਲੋੜ ਹੁੰਦੀ ਹੈ। ਜੋ ਸਭ ਤੋਂ ਜ਼ਰੂਰੀ ਹੈ ਉਹ ਇਹ ਹੈ, ਮਸੀਹ ਯਸੂ ਵਿੱਚ ਸਧਾਰਨ ਵਿਸ਼ਵਾਸ। ਨਿਰਸੰਦੇਹ ਗਵਾਹੀਆਂ। ਅਰਾਧਨਾ ਮੇਰੀ ਪਤਨੀ ਦੀ ਭੈਣ ਹੈ। ਗਰਮੀ ਦੀਆਂ ਛੁੱਟੀਆਂ ਦੌਰਾਨ ਅਸੀਂ ਉਸ ਨੂੰ ਸਾਡੇ ਨਾਲ ਮਿਲ ਕੇ ਘੁੰਮਣ ਦਾ ਸੱਦਾ ਦਿੱਤਾ। ਉਹ ਮਸੀਹ ਯਸੂ ਲਈ ਭੁੱਖੀ ਪਿਆਸੀ ਸੀ ਅਤੇ ਸਾਡੇ ਨਾਲ ਸਫ਼ਰ ਕਰਦੇ ਹੋਏ ਨਿਰੰਤਰ ਆਤਮਾ ਦੀ ਹਜ਼ੂਰੀ ਅਤੇ ਕਰਾਮਾਤਾਂ ਦੀ ਗਵਾਹ ਸੀ। ਉਸਨੇ ਮੇਰੇ ਕੋਲੋਂ ਮਜ਼ਬੂਤੀ ਨਾਲ ਬਾਰ ਬਾਰ ਸੁਣਿਆ ਅਤੇ ਸਿੱਖਿਆ ਸੀ ਕਿ ਸਾਰੇ ਵਿਸ਼ਵਾਸੀ ਬੁਲਾਏ ਗਏ ਹਨ ਅਤੇ ਸੁਸੱਜਤ ਕਰਕੇ ਖੁਸ਼ਖਬਰੀ ਦੀ ਸਮਰੱਥਾ ਵਿੱਚ ਐਲਾਨ ਕੀਤੇ ਗਏ ਹਨ। ਥੋੜ੍ਹੇ ਸਮੇਂ ਦੇ ਅੰਦਰ ਹੀ ਪਰਮੇਸ਼ਵਰ ਦੁਆਰਾ ਦਿੱਤੀ ਯੋਗਤਾ ਉਸ ਅੰਦਰੋਂ ਬਾਹਰ ਆਉਣ ਲੱਗੀ। ਅਰਾਧਨਾ ਇੱਕ ਮਿਡਲ ਸਕੂਲ ਵਿੱਚ ਅਧਿਆਪਕ ਦੇ ਤੌਰ ਉੱਤੇ ਕੰਮ ਕਰਦੀ ਸੀ। ਸਕੂਲ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਦੇ ਇੱਕ ਨਵੇਂ ਝੁੰਡ ਵਿੱਚ ਉਸਨੇ ਦੇਖਿਆ ਕਿ ਕੁਝ ਬੱਚੇ ਇੱਕ ਹੋਰ ਬੱਚੇ ਦਾ ਮਜ਼ਾਕ ਉਡਾ ਰਹੇ ਸਨ। ਉਸਨੇ ਉਹਨਾਂ ਨੂੰ ਪੁੱਛਿਆ, ਤੁਸੀਂ ਉਸ ਦਾ ਮਜ਼ਾਕ ਕਿਉਂ ਉਡਾ ਰਹੇ ਹੋ, ਕੀ ਗੱਲ ਹੈ? ਉਹਨਾਂ ਨੇ ਉੱਤਰ ਦਿੱਤਾ, ਉਹ ਮੂਰਖ ਹੈ, ਉਹ ਕੁਝ ਵੀ ਨਹੀਂ ਸਮਝ ਸਕਦਾ। ਤਦ ਉਸਨੇ ਲੜਕੇ ਦੇ ਕੰਨਾਂ ਵਿੱਚ ਉੱਚੀ ਬੋਲਣ ਵਾਲੀ ਮਸ਼ੀਨ ਦੇਖੀ। ਉਸ ਲੜਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵਿੱਚ ਉਸਨੇ ਇਹ ਅਹਿਸਾਸ ਕੀਤਾ ਕਿ ਉਹ ਲੜਕਾ ਇੰਨੀ ਬੁਰੀ ਤਰ੍ਹਾਂ ਬਹਿਰਾ ਸੀ ਕਿ ਉੱਚੀ ਸੁਣਨ ਵਾਲੀ ਮਸ਼ੀਨ ਨਾਲ ਵੀ ਉਸਨੂੰ ਕੋਈ ਬਹੁਤਾ ਫਰਕ ਨਹੀਂ ਪੈ ਰਿਹਾ ਸੀ। ਉਸਨੇ ਸਾਰੀ ਜਮਾਤ ਨੂੰ ਚੁੱਪ ਕਰਾਇਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਉਸ ਲੜਕੇ ਲਈ ਮਸੀਹ ਯਸੂ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰੇਗੀ। ਉਸ ਲੜਕੇ ਦੇ ਕੰਨਾਂ ਉੱਪਰ ਹੱਥ ਰੱਖਦੇ ਹੋਏ ਉਸਨੇ ਉਸ ਲੜਕੇ ਲਈ ਪ੍ਰਾਰਥਨਾ ਕੀਤੀ, ਜਿਵੇਂ ਕਿ ਉਸਨੇ ਮੈਨੂੰ ਪਾਸਟਰ ਨੂੰ ਪ੍ਰਾਰਥਨਾ ਕਰਦੇ ਹੋਏ ਦੇਖਿਆ ਸੀ। ਤੁਰੰਤ ਉਸਦੇ ਕੰਨ ਖੁੱਲ੍ਹ ਗਏ ਅਤੇ ਉਹ ਸਾਫ਼ ਸਾਫ਼ ਸੁਣਨ ਲੱਗਾ। ਵਿਦਿਆਰਥੀ ਹੈਰਾਨ ਸਨ। ਕਲਾਸ ਤੋਂ ਬਾਅਦ ਅਰਾਧਨਾ ਨੇ ਉਸ ਲੜਕੇ ਦੇ ਵੱਡੇ ਭਰਾ ਨੂੰ ਲੱਭਿਆ ਅਤੇ ਉਸਦੇ ਭਰਾ ਦੇ ਬਹਿਰੇ ਹੋਣ ਦੀ ਪੂਰੀ ਸੱਚਾਈ ਜਾਣੀ। ਕਰਾਮਾਤ ਹੋਣ ਕਾਰਨ ਵੱਡੇ ਭਰਾ ਨੂੰ ਹੈਰਾਨੀ ਹੋਈ ਅਤੇ ਅਰਾਧਨਾ ਨੂੰ ਆਪਣੇ ਉੱਪਰ ਪ੍ਰਾਰਥਨਾ ਕਰਨ ਲਈ ਵੀ ਕਿਹਾ। ਵੱਡੇ ਭਰਾ ਨੂੰ ਪੜ੍ਹਾਈ ਕਰਨ ਵਿੱਚ ਕਾਫ਼ੀ ਔਖ ਸੀ, ਉਹ ਜਮਾਤ ਵਿੱਚ ਸਭ ਤੋਂ ਧੀਮਾ ਸੀ। ਅਰਾਧਨਾ ਨੇ ਉਸ ਲਈ ਵੀ ਪ੍ਰਾਰਥਨਾ ਕੀਤੀ। ਜਦੋਂ ਬੱਚੇ ਘਰ ਵਾਪਸ ਜਾ ਰਹੇ ਸਨ ਤਾਂ ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ, ਤੇਰਾ ਅੱਜ ਦਾ ਦਿਨ ਕਿਵੇਂ ਰਿਹਾ? ਉਹ ਅੱਛਾ ਸੀ, ਮੈਂ ਬਹੁਤ ਹੀ ਅਸਾਧਾਰਨ ਗੱਲ ਦੇਖੀ। ਕਿਹੜੀ ਗੱਲ? ਉਹ ਜਮਾਤ ਵਿੱਚ ਇੱਕ ਬਹਿਰਾ ਲੜਕਾ ਸੀ ਅਤੇ ਇੱਕ ਅਧਿਆਪਕ ਨੇ ਉਹਦੇ ਲਈ ਪ੍ਰਾਰਥਨਾ ਕੀਤੀ। ਉਹ ਤੁਰੰਤ ਹੀ ਸੁਣਨ ਲੱਗ ਪਿਆ ਅਤੇ ਚੰਗਾ ਹੋ ਗਿਆ। ਕੀ? ਅਗਲੇ ਦਿਨ ਕੁਝ ਮਾਪੇ ਸਕੂਲ ਵਿੱਚ ਗਏ ਅਤੇ ਉਸ ਲੜਕੇ ਨੂੰ ਦੇਖਿਆ ਜੋ ਚੰਗਾ ਹੋ ਗਿਆ ਸੀ। ਦੂਸਰੇ ਮਾਪਿਆਂ ਨੇ ਅਰਾਧਨਾ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੀਆਂ ਸਰੀਰਕ ਸਮੱਸਿਆ ਲਈ ਵੀ ਪ੍ਰਾਰਥਨਾ ਕਰੇ। 3 ਹਫ਼ਤਿਆਂ ਦੇ ਅੰਦਰ ਹੀ ਵੱਡੇ ਭਰਾ ਨੇ ਚਮਤਕਾਰੀ ਸੁਧਾਰ ਕੀਤੇ ਅਤੇ ਜਮਾਤ ਵਿੱਚ ਸਿਖਰ ਉੱਤੇ ਪਹੁੰਚ ਗਿਆ। ਇੱਕ ਕਰਾਮਾਤੀ ਅਧਿਆਪਕ ਦੀ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਅਤੇ ਇੱਕ ਪੁਰਾਣੇ ਪਰੰਪਰਾਗਤ ਚਰਚ ਨੇ ਅਰਾਧਨਾ ਨੂੰ ਆਉਣ ਅਤੇ ਬੋਲਣ ਲਈ ਸੱਦਾ ਦਿੱਤਾ। ਉਹਨਾਂ ਦੇ ਚਰਚ ਵਿੱਚ ਇਸਤਰੀ ਦੇ ਬੋਲਣ ਦਾ ਰਿਵਾਜ ਨਹੀਂ ਸੀ, ਪਰ ਗਵਾਹੀਆਂ ਦੇ ਕਾਰਨ ਉਹ ਜ਼ਿਆਦਾ ਉਤਸੁਕ ਸਨ। ਅਰਾਧਨਾ ਨੇ ਉਸੇ ਪ੍ਰਕਾਰ ਪ੍ਰਚਾਰ ਅਤੇ ਸੇਵਕਾਈ ਕੀਤੀ ਜਿਵੇਂ ਉਸਨੂੰ ਸਿਖਾਇਆ ਗਿਆ ਸੀ। ਸਟੇਜ ਉੱਪਰ ਚੜ੍ਹ ਕੇ ਬੋਲਣ ਤੋਂ ਪਹਿਲਾਂ ਉਸ ਨੂੰ ਗਿਆਨ ਦਾ ਵਚਨ ਦਿੱਤਾ ਗਿਆ ਅਤੇ ਉਸਨੂੰ ਕਿਸੇ ਵਿਗੜੀ ਹਾਲਾਤ ਵਾਲੇ ਆਦਮੀ ਦਾ ਨਾਮ ਵੀ ਦਿੱਤਾ ਗਿਆ। ਭਾਵੇਂ ਉਹ ਝਿਜਕ ਰਹੀ ਸੀ, ਫਿਰ ਵੀ ਉਸਨੇ ਉਹ ਸਭ ਬੋਲਿਆ ਜੋ ਉਸਨੂੰ ਕਿਹਾ ਗਿਆ ਸੀ। ਇੱਕ ਵਿਅਕਤੀ ਦਾ ਨਾਮ ਬੋਲਦੇ ਹੋਏ ਜਿਸ ਨੂੰ ਪੇਟ ਦੀ ਗੰਭੀਰ ਸਮੱਸਿਆ ਸੀ ਬੁਲਾਇਆ ਗਿਆ। ਅਰਾਧਨਾ ਨੇ ਉਸ ਉੱਪਰ ਪ੍ਰਾਰਥਨਾ ਕੀਤੀ। ਪਰਮੇਸ਼ਵਰ ਦੀ ਸਮਰੱਥਾ ਕਾਰਨ ਉਹ ਧਰਤੀ ਉੱਤੇ ਡਿੱਗ ਪਿਆ ਅਤੇ ਜ਼ੋਰ ਨਾਲ ਹਿੱਲਣ ਲੱਗਾ, ਜਿਸ ਕਾਰਨ ਉਸਦੀ ਐਨਕ ਡਿੱਗ ਗਈ। ਉਸਦੀ ਸਾਰੀ ਬਿਮਾਰੀ ਦੇ ਲੱਛਣ ਤੁਰੰਤ ਅਲੋਪ ਹੋ ਗਏ ਅਤੇ ਉਸ ਵਿਅਕਤੀ ਨੇ ਗਵਾਹੀ ਦਿੱਤੀ। ਜਿਵੇਂ ਹੀ ਅਰਾਧਨਾ ਨੇ ਪਰਮੇਸ਼ਵਰ ਦਾ ਵਚਨ ਵੰਡਣਾ ਸ਼ੁਰੂ ਕੀਤਾ, ਉਸ ਵਿਅਕਤੀ ਨੇ ਆਪਣੀ ਬਾਈਬਲ ਖੋਲ੍ਹੀ ਅਤੇ ਅਹਿਸਾਸ ਕੀਤਾ ਕਿ ਉਸਦੀ ਨਜ਼ਰ ਵਿੱਚ ਬਹੁਤ ਵੱਡਾ ਅੰਤਰ ਆ ਗਿਆ ਹੈ। ਆਪਣੀ ਨਜ਼ਰ ਨੂੰ ਜਾਂਚਣ ਤੋਂ ਬਾਅਦ ਉਸਨੇ ਅਹਿਸਾਸ ਕੀਤਾ ਕਿ ਉਸ ਦੀਆਂ ਅੱਖਾਂ ਪੂਰੀ ਤਰ੍ਹਾਂ ਚੰਗੀਆਂ ਹੋ ਚੁੱਕੀਆਂ ਹਨ। ਉਹ ਚਸ਼ਮੇ ਤੋਂ ਬਿਨਾਂ ਬਾਈਬਲ ਨੂੰ ਚੰਗੀ ਤਰ੍ਹਾਂ ਪੜ੍ਹ ਸਕਦਾ ਸੀ। ਕੁਝ ਮਹੀਨੇ ਬਾਅਦ ਅਰਾਧਨਾ ਮੇਰੇ ਨਾਲ ਦੂਸਰੇ ਪਿੰਡ ਵਿੱਚ ਗਈ। ਉੱਥੇ ਇੱਕ 50 ਸਾਲ ਦੀ ਔਰਤ ਸੀ ਜਿਸ ਨੂੰ ਛਾਤੀ ਦਾ ਕੈਂਸਰ ਸੀ। ਇਸ ਘਟਨਾ ਤੋਂ ਪਹਿਲਾਂ ਉਸ ਦੀ ਦੂਸਰੀ ਛਾਤੀ ਵਿੱਚ ਕੈਂਸਰ ਸੀ ਜਿਸ ਨੂੰ ਆਪਰੇਸ਼ਨ ਨਾਲ ਕੱਢਿਆ ਗਿਆ ਸੀ। ਫਿਰ ਵੀ ਉਸ ਦੀ ਦੂਸਰੀ ਛਾਤੀ ਵਿੱਚ ਕੈਂਸਰ ਵਾਪਸ ਆ ਗਿਆ। ਜਿਵੇਂ ਹੀ ਆਰਾਧਨਾ ਨੇ ਉਸ ਉੱਪਰ ਪ੍ਰਾਰਥਨਾ ਕੀਤੀ, ਪਵਿੱਤਰ ਆਤਮਾ ਦੀ ਸ਼ਕਤੀ ਕਾਰਨ ਉਹ ਜ਼ਮੀਨ ਉੱਤੇ ਡਿੱਗ ਪਈ। ਜਦੋਂ ਉਹ ਉੱਠੀ ਤਾਂ ਉਹ ਉਸ ਕੈਂਸਰ ਨੂੰ ਨਹੀਂ ਲੱਭ ਸਕੀ, ਉਹ ਚੰਗੀ ਹੋ ਚੁੱਕੀ ਸੀ। ਬਾਹਰ ਜਾਣ ਦਾ ਆਨੰਦ ਮਾਣਨ ਤੋਂ ਬਾਅਦ ਉਹ ਆਪਣੇ ਕੰਮ ਉੱਤੇ ਵਾਪਸ ਚਲੀ ਗਈ। ਸਕੂਲ ਦੇ ਇੱਕ ਕਮਰੇ ਦੀ ਮੁਰੰਮਤ ਕੀਤੀ ਜਾ ਰਹੀ ਸੀ ਅਤੇ ਰੰਗ ਸਾਜ ਕਮਰੇ ਨੂੰ ਰੰਗ ਕਰਨ ਆਏ ਸਨ। ਆਰਾਧਨਾ ਨੇ ਇੱਕ ਰੰਗ ਸਾਜ ਨੂੰ ਚਾਹ ਦਿੱਤੀ, ਫਿਰ ਵੀ ਉਸ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਉਸ ਰੰਗ ਸਾਜ ਦੇ ਇੱਕ ਮਿੱਤਰ ਨੇ ਆਰਾਧਨਾ ਨੂੰ ਦੱਸਿਆ ਕਿ ਉਹ ਜਨਮ ਤੋਂ ਹੀ ਬਹਿਰਾ ਹੈ। ਆਰਾਧਨਾ ਨੇ ਉਸ ਵਿਅਕਤੀ ਨੂੰ ਇਸ਼ਾਰਿਆਂ ਵਿੱਚ ਸਮਝਾਇਆ ਕਿ ਉਹ ਉਸ ਲਈ ਪ੍ਰਾਰਥਨਾ ਕਰਨੀ ਚਾਹੁੰਦੀ ਹੈ ਅਤੇ ਉਸਨੇ ਪ੍ਰਾਰਥਨਾ ਕੀਤੀ। ਤੁਰੰਤ ਉਸਦੇ ਕੰਨ ਖੁੱਲ੍ਹ ਗਏ ਅਤੇ ਉਹ ਸੁਣਨ ਲੱਗਾ। ਰੰਗ ਸਾਜ ਅਚੰਭੇ ਵਿੱਚ ਪੈ ਗਏ, ਉਹ ਸਭ ਮੁਸਲਿਮ ਸਨ ਅਤੇ ਸਾਰੇ ਝੁੰਡ ਨੇ ਪੁੱਛਿਆ ਕਿ ਇਹ ਕਿਵੇਂ ਵਾਪਰਿਆ। ਉਸਨੇ ਦੱਸਿਆ ਕਿ ਮਸੀਹ ਯੱਸੂ ਦਾ ਕੰਮ ਸੀ ਅਤੇ ਆਰਾਧਨਾ ਨੇ ਉਹਨਾਂ ਸਭਨਾਂ ਨੂੰ ਨਵਾਂ ਨੇਮ ਦਿੱਤਾ। ਉਹ ਆਦਰਪੂਰਵਕ ਝੁਕੇ ਅਤੇ ਨਵੇਂ ਨੇਮ ਲੈ ਲਏ ਅਤੇ ਮਸੀਹ ਯੱਸੂ ਦੇ ਨਾਮ ਦੀ ਪ੍ਰਸ਼ੰਸਾ ਕੀਤੀ। ਮਿੱਤਰ, ਜਦੋਂ ਤੁਸੀਂ ਇਹਨਾਂ ਗਵਾਹੀਆਂ ਨੂੰ ਪੜ੍ਹਦੇ ਹੋ ਤਾਂ ਮੈਂ ਤੁਹਾਡੇ ਭਾਵਾਂ ਨੂੰ ਦੇਖ ਨਹੀਂ ਸਕਦਾ। ਸ਼ਾਇਦ ਤੁਸੀਂ ਹੈਰਾਨ, ਉਤੇਜਿਤ, ਉਲਝੇ ਹੋਏ ਜਾਂ ਸ਼ੱਕ ਵਿੱਚ ਹੋਵੋ, ਪਰ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਉਹ ਗਵਾਹੀਆਂ ਸੱਚੀਆਂ ਹਨ। ਇਹ ਥੋੜ੍ਹੀਆਂ ਗਵਾਹੀਆਂ ਦਾ ਕੁਝ ਹਿੱਸਾ ਹਨ ਜਿਹੜਾ ਕਿ ਪਰਮੇਸ਼ਵਰ ਨੇ ਕੁਝ ਵਰ੍ਹਿਆਂ ਦੇ ਅੰਦਰ ਆਰਾਧਨਾ ਦੇ ਦੁਆਰਾ ਪੂਰਾ ਕੀਤਾ। ਇਸ ਤਰ੍ਹਾਂ ਪਰੰਪਰਾਗਤ ਵਿਚਾਰ ਉਸ ਨੂੰ ਨਹੀਂ ਸਿਖਾਏ ਗਏ ਸਨ। ਉਹ ਸਧਾਰਨ ਤੌਰ 'ਤੇ ਇਹ ਵਿਸ਼ਵਾਸ ਕਰਦੀ ਸੀ ਕਿ ਵਿਸ਼ਵਾਸੀਆਂ ਲਈ ਇਹ ਕੰਮ ਆਮ ਹੈ। ਜਦ ਵੀ ਮੈਂ ਸੇਵਕਾਈ ਲਈ ਜਾਂਦਾ ਹਾਂ, ਮੈਂ ਹਮੇਸ਼ਾ ਇਹ ਨਿਸ਼ਾਨਾ ਰੱਖਦਾ ਹਾਂ ਕਿ ਮੈਂ ਦੂਸਰਿਆਂ ਨੂੰ ਵੀ ਨਾਲ ਲੈ ਕੇ ਜਾਵਾਂ ਤਾਂ ਕਿ ਪਵਿੱਤਰ ਆਤਮਾ ਵਿੱਚ ਉਹਨਾਂ ਸਾਹਮਣੇ ਖੁਸ਼ਖਬਰੀ ਨੂੰ ਪ੍ਰਮਾਣਿਤ ਕਰ ਸਕਾਂ, ਨਮੂਨਾ ਦੇ ਸਕਾਂ ਅਤੇ ਸਿਖਾ ਸਕਾਂ। ਹਰੇਕ ਵਿਅਕਤੀ ਉਸ ਦੀ ਮਹਿਮਾ ਕਰਨ ਲਈ ਉਮੀਦਵਾਰ ਹੈ, ਕਿਉਂਕਿ ਪਵਿੱਤਰ ਆਤਮਾ ਸਭ ਵਿਸ਼ਵਾਸੀਆਂ ਦੇ ਅੰਦਰ ਵਾਸ ਕਰਦਾ ਹੈ। ਮੇਰੇ ਮਿੱਤਰਾਂ ਵਿੱਚੋਂ ਇੱਕ ਮਿੱਤਰ ਗੁੰਜਨ ਨੇ ਕਈ ਸਭਾਵਾਂ ਵਿੱਚ ਮੇਰੇ ਨਾਲ ਸ਼ਿਰਕਤ ਕੀਤੀ। ਪੰਜਾਬ ਵਿੱਚ ਇੱਕ ਖੁਸ਼ਖਬਰੀ ਦੀ ਸਭਾ ਦੇ ਦੌਰਾਨ ਮੈਂ ਉਸ ਨੂੰ ਪ੍ਰੋਤਸਾਹਨ ਦਿੱਤਾ ਕਿ ਉਹ ਪਵਿੱਤਰ ਆਤਮਾ ਤੋਂ ਅਗਵਾਈ ਲਵੇ ਅਤੇ ਕਰਾਮਾਤਾਂ ਕਰਨ ਲਈ ਵਿਸ਼ਵਾਸ ਕਰੇ। ਸਪਸ਼ਟ ਤੌਰ ਉੱਤੇ ਉਹ ਕਰਾਮਾਤਾਂ ਵਿੱਚ ਵਿਸ਼ਵਾਸ ਕਰਦਾ ਸੀ ਅਤੇ ਉਸਨੇ ਨਿਰੰਤਰ ਮੇਰੇ ਨਾਲ ਕਰਾਮਾਤਾਂ ਹੁੰਦੀਆਂ ਦੇਖੀਆਂ ਸਨ, ਪਰ ਉਸਨੂੰ ਨਹੀਂ ਪਤਾ ਸੀ ਕਿ ਪਵਿੱਤਰ ਆਤਮਾ ਉਸ ਨੂੰ ਵਰਤੇਗਾ। ਮੈਂ ਤੁਰੰਤ ਉਸ ਉੱਪਰ ਹੱਥ ਰੱਖੇ ਅਤੇ ਵਿਸ਼ਵਾਸ ਵਿੱਚ ਪਵਿੱਤਰ ਆਤਮਾ ਤੋਂ ਉਸ ਲਈ ਕਿਰਪਾ ਪ੍ਰਾਪਤ ਕੀਤੀ। ਥੋੜ੍ਹੀ ਹੀ ਦੇਰ ਵਿੱਚ ਉਸਨੇ ਇੱਕ ਬਜ਼ੁਰਗ ਆਦਮੀ ਦਾ ਦਰਸ਼ਨ ਦੇਖਿਆ ਜਿਸ ਦੀ ਖੱਬੀ ਅੱਖ ਅੰਨੀ ਸੀ। ਉਤੇਜਿਤ ਹੁੰਦੇ ਹੋਏ ਮੈਂ ਜ਼ੋਰਦਾਰ ਤਰੀਕੇ ਨਾਲ ਉਸ ਨੂੰ ਉੱਠ ਕੇ ਗਿਆਨ ਵਚਨ ਵੰਡਣ ਲਈ ਕਿਹਾ। ਉਹ ਝਿਜਕ ਰਿਹਾ ਸੀ ਅਤੇ ਉਸਨੇ ਪ੍ਰਸ਼ਨ ਕੀਤਾ ਕਿ ਕੀ ਉਸਨੇ ਇਹ ਆਵਾਜ਼ ਪਰਮੇਸ਼ਵਰ ਤੋਂ ਹੀ ਸੁਣੀ ਹੈ। ਮਿੱਤਰ, ਸਾਨੂੰ ਜ਼ਰੂਰ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਵਿਸ਼ਵਾਸ ਦੁਆਰਾ ਬਿਨਾਂ ਸ਼ਰਮ ਅਤੇ ਅਸਫਲ ਹੋਣ ਦੇ ਡਰ ਤੋਂ ਅੱਗੇ ਕਦਮ ਵਧਾਉਣ, ਕਿਉਂਕਿ ਮੈਂ ਉਸ ਦੀ ਝਿਜਕ ਤੋਂ ਵੱਧ ਪ੍ਰੋਤਸਾਹਿਤ ਅਤੇ ਜਿੱਦੀ ਸੀ। ਮੈਂ ਜਿੱਤ ਗਿਆ ਅਤੇ ਗੁੰਜਨ ਉੱਠਿਆ ਅਤੇ ਉਸਨੇ ਵਚਨ ਵੰਡਿਆ। ਭੀੜ ਦੇ ਪਿੱਛੋਂ ਇੱਕ ਬਜ਼ੁਰਗ ਵਿਅਕਤੀ ਨੇ ਉੱਤਰ ਦਿੱਤਾ ਕਿ ਉਹਦੀ ਖੱਬੀ ਅੱਖ ਅੰਨੀ ਹੈ। ਗੁੰਜਨ ਬੇਪ੍ਰਤੀਤੀ ਨਾਲ ਘੁੰਮਿਆ ਅਤੇ ਮੇਰੇ ਵੱਲ ਘੂਰਿਆ। ਮੈਂ ਇੱਕੋ ਸਮੇਂ ਉਤੇਜਨਾ ਅਤੇ ਉਲਝਣ ਨੂੰ ਸਮਝ ਸਕਦਾ ਸੀ। ਉਹ ਆਸ ਕਰ ਰਿਹਾ ਸੀ ਕਿ ਮੈਂ ਉਸ ਵਿਅਕਤੀ ਲਈ ਪ੍ਰਾਰਥਨਾ ਕਰਾਂਗਾ, ਪਰ ਮੈਂ ਨਿਰਦੇਸ਼ ਦਿੱਤਾ ਵਚਨ ਦੇ ਅਨੁਸਾਰ ਚੰਗਾਈ ਦੀ ਮੁਨਾਦੀ ਕਰੋ ਅਤੇ ਪ੍ਰਾਰਥਨਾ ਕਰੋ। ਇੱਕ ਛਣ ਵਿੱਚ ਆਦਮੀ ਦੀ ਅੱਖ ਖੁੱਲ੍ਹ ਗਈ ਅਤੇ ਉਹ ਸਾਫ਼ ਸਾਫ਼ ਵੇਖਣ ਲੱਗਿਆ। ਸਭਾ ਸੂਰਜ ਡੁੱਬਣ ਤੋਂ ਬਾਅਦ ਦੇਰ ਰਾਤ ਨੂੰ ਕੀਤੀ ਗਈ ਸੀ ਅਤੇ ਮੱਧਮ ਰੌਸ਼ਨੀ ਵਿੱਚ ਵੀ ਬਜ਼ੁਰਗ ਆਦਮੀ ਚੰਗੀ ਤਰ੍ਹਾਂ ਵੇਖ ਸਕਦਾ ਸੀ। ਭੀੜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬਹੁਤ ਸਾਰਿਆਂ ਨੇ ਮਸੀਹ ਯੱਸੂ ਉੱਪਰ ਵਿਸ਼ਵਾਸ ਕੀਤਾ। ਪੈਰਲ ਦਾ ਤਲ। ਮੇਰੀ ਉੱਪਰ ਵਾਲੀ ਗਵਾਹੀ ਦੇ ਉਲਟ ਵੱਡੇ ਪੱਧਰ ਉੱਤੇ ਚਰਚ ਨੇ ਕੁਝ ਥੋੜ੍ਹਿਆਂ ਨੂੰ ਹੀ ਇਸ ਪਵਿੱਤਰ ਅਧਿਕਾਰ ਦਾ ਪ੍ਰਤੀਨਿਧ ਦਿੱਤਾ ਹੈ ਅਤੇ ਜ਼ਿਆਦਾਤਰ ਆਤਮਿਕ ਲਾਲਟੇਪ ਚੇਪੀ ਵਿਸ਼ਵਾਸੀਆਂ ਨੂੰ ਕੋਸ਼ਿਸ਼ ਕਰਨ ਤੋਂ ਨਿਰਾਸ਼ ਕਰਦੀ ਹੈ। ਨਿਰਾਸ਼ਾਪੂਰਵਕ ਆਧੁਨਿਕ ਸਹਿਜ ਬੁੱਧੀ ਦੇ ਅਨੁਸਾਰ ਵਿਸ਼ਵਾਸੀ ਸ਼ਬਦ ਪ੍ਰੇਰਣਾ ਦੇਣ ਵਾਲੀ ਪਦਵੀ ਲਈ ਚੋਣ ਯੋਗ ਨਹੀਂ ਹੈ। ਮਸੀਹ ਸੱਭਿਆਚਾਰ ਵਿੱਚ ਵਿਸ਼ਵਾਸੀ ਦਾ ਅਰਥ ਸਧਾਰਨ ਹੈ ਜੋ ਮੁਸ਼ਕਲ ਦੇ ਨਾਲ ਸਵਰਗ ਵਿੱਚ ਦਾਖਲ ਹੋਵੇਗਾ ਜਾਂ ਅਨੰਤ ਕਾਲ ਦੀ ਜ਼ਿੰਦਗੀ ਪ੍ਰਾਪਤ ਕਰੇਗਾ। ਜੋ ਅਭਿਸ਼ਿਕਤ ਨਹੀਂ ਹੈ, ਅਦਭੁਤ ਬੁਲਾਹਟ ਤੋਂ ਵਾਂਝਾ, ਆਤਮਿਕਤਾ ਦਾ ਸ਼ੁਰੂਆਤੀ ਦਰਜਾ ਅਤੇ ਜੋ ਮੌਜੂਦ ਹੈ ਪਰ ਕਿਰਿਆਸ਼ੀਲ ਨਹੀਂ। ਇਹ ਸ਼ਬਦ ਉਹਨਾਂ ਵਿਸ਼ੇਸ਼ਤਾਵਾਂ ਦੀ ਮੰਗ ਕਰਦਾ ਹੈ ਜਿਵੇਂ ਕਿ ਇੱਕ ਆਗਿਆਕਾਰੀ ਵਿਸ਼ਵਾਸੀ, ਇੱਕ ਦਿਆਲੂ ਵਿਸ਼ਵਾਸੀ ਜਾਂ ਇੱਕ ਸ਼ਰਧਾਵਾਨ ਵਿਸ਼ਵਾਸੀ ਜਿਹੜਾ ਕਿ ਵਿਸ਼ਵਾਸ ਲਈ ਸਕਾਰਾਤਮਕ ਵਰਣਨ ਮੰਨਿਆ ਜਾਂਦਾ ਹੈ। ਇਸ ਘੱਟੋ ਘੱਟ ਪਛਾਣ ਨੂੰ ਪ੍ਰਭਾਵਸ਼ਾਲੀ ਅਗਾਂਹ ਵਧੂ ਹੋਣਾ ਚਾਹੀਦਾ ਹੈ ਅਤੇ ਵੱਡਾ ਮਹੱਤਵ ਜਿਵੇਂ ਕਿ ਅਗਾਂਹ ਵਧੂ ਆਰਾਧਨਾ ਆਗੂ, ਪ੍ਰਾਰਥਨਾ ਸੇਵਕ, ਸਲਾਹਕਾਰ, ਦਰਬਾਨ, ਡੀਕਨ, ਬਜ਼ੁਰਗ ਪਾਸਵਾਨ ਆਦਿ ਬਣਾਉਣਾ ਚਾਹੀਦਾ ਹੈ। ਕੀ ਤੁਸੀਂ ਕਦੇ ਧਿਆਨ ਕੀਤਾ ਹੈ ਕਿ ਆਗੂ ਆਪਣੇ ਆਪ ਨੂੰ ਅਕਸਰ ਕਦੇ ਵੀ ਵਿਸ਼ਵਾਸੀ ਨਹੀਂ ਸਮਝਦੇ? ਜਿਵੇਂ ਕਿ ਮੈਂ ਸੰਸਾਰ ਭਰ ਵਿੱਚ ਯਾਤਰਾ ਕਰਦਾ ਹਾਂ, ਮੈਂ ਇਸ ਪਰਿਭਾਸ਼ਿਕ ਸ਼ਬਦਾਵਲੀ ਦੀ ਗਵਾਹੀ ਦੇ ਸਕਦਾ ਹਾਂ ਅਤੇ ਵਿਸ਼ਵਾਸ ਨੂੰ ਫੈਲਾਉਂਦਾ ਹਾਂ। ਵਿਸ਼ੇਸ਼ ਅਧਿਕਾਰ ਅਤੇ ਪਦਵੀ। ਮਿੱਤਰ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਧੁਨਿਕ ਸਮੇਂ ਦੀ ਇਹ ਪਰਿਭਾਸ਼ਾ ਬਹੁਤ ਗਲਤ ਹੈ। ਵਿਸ਼ਵਾਸੀ ਹੋਣਾ ਮਹਾਨਤਮ ਅਤੇ ਸਰਵਉੱਚ ਪਦਵੀ ਅਤੇ ਵਿਸ਼ੇਸ਼ ਅਧਿਕਾਰ ਹੈ ਜਿਸ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਆਤਮਾ ਦੇ ਉੱਤਰਾ ਅਧਿਕਾਰ ਦਾ ਆਧਾਰ ਅਤੇ ਪੁੱਤਰਤਵ ਹੋਣ ਦਾ ਮੂਲ ਹੈ। ਇਹ ਪਛਾਣ ਅਨਾਦਿਕਾਲੀਨ ਹੈ ਅਤੇ ਇਸ ਉੱਪਰ ਸਭ ਤੋਂ ਵੱਧ ਮਹੱਤਵਪੂਰਨ ਵਾਅਦੇ ਟਿਕੇ ਹੋਏ ਹਨ। ਆਤਮਿਕ ਵਰਦਾਨਾਂ ਸਮੇਤ ਪੰਜ ਪ੍ਰਤੀ ਸੇਵਕਾਈ ਅਸਥਾਈ ਹਨ। ਪਹਿਲਾ ਕੁਰੰਥੀਆਂ 13:8-10। ਪਰੰਤੂ ਵਿਸ਼ਵਾਸ ਅਤੇ ਪੁੱਤਰਤਵ ਅਨਾਦਿਕਾਲੀਨ। ਸਵਰਗ ਵਿੱਚ ਨਬੀਆਂ, ਪ੍ਰਚਾਰਕਾਂ ਅਤੇ ਪਾਸਵਾਨਾਂ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਅਸੀਂ ਸਭ ਸੰਪੂਰਨ ਅਤੇ ਸਿੱਧ ਹੋ ਕੇ ਅੱਛੇ ਪਿਤਾ ਦੀ ਹਜ਼ੂਰੀ ਵਿੱਚ ਚਮਕਾਂਗੇ। ਹੇਠਾਂ ਦਿੱਤੇ ਦੋ ਵਿਰੋਧੀ ਗ੍ਰਾਫਾਂ ਬਾਰੇ ਸੋਚੋ ਅਤੇ ਤੁਲਨਾ ਕਰੋ। ਵਿਸ਼ਵਾਸੀ, ਵਰਦਾਨ ਅਤੇ ਬੁਲਾਹਟ। ਵਿਸ਼ਵਾਸੀ 10% ਤੱਕ, ਵਰਦਾਨ 40% ਤੱਕ ਅਤੇ ਬੁਲਾਹਟ 80% ਤੱਕ। ਚਾਰਟ ਇੱਕ ਝੂਠਾ ਗਿਆਨ। ਵਿਸ਼ਵਾਸੀ ਹੋਣ ਦਾ ਸ਼ੁਰੂਆਤੀ ਚਿੰਨ੍ਹ ਮਹੱਤਤਾ ਅਤੇ ਪ੍ਰਭਾਵ ਨਾਲ ਵਰਦਾਨਾਂ ਅਤੇ ਬੁਲਾਹਟ ਨੂੰ ਵਧਾਉਣਾ ਹੈ। ਇਹ ਝੂਠਾ ਗਿਆਨ ਵਰਦਾਨਾਂ ਅਤੇ ਬੁਲਾਹਟ ਦੇ ਪ੍ਰਭਾਵ ਅਤੇ ਪ੍ਰਭਾਵਸ਼ੀਲਤਾ ਨਾਲ ਬੱਝਿਆ ਹੋਇਆ ਹੈ। ਵਰਦਾਨ ਬੁਲਾਹਟ ਅਸਥਾਈ, ਵਿਸ਼ਵਾਸੀ ਪੁੱਤਰਤਵ ਅਤੇ ਅਨਾਦਿਕਾਲੀਨ। ਚਾਰਟ 2 ਸੱਚ। ਸਵਰਗ ਵਿੱਚ ਸਾਡਾ ਮਹਾਨਤਮ ਪ੍ਰਭਾਵ ਅਤੇ ਕੀਮਤ ਇੱਕ ਵਿਸ਼ਵਾਸੀ ਹੋਣ ਵਿੱਚ ਹੈ। ਸਾਡੇ ਵਰਦਾਨ ਅਤੇ ਬੁਲਾਹਟ ਉਸ ਨਿਉਂ ਉੱਪਰ ਨਿਰਭਰ ਹਨ ਅਤੇ ਪੁੱਤਰਤਵ ਦੇ ਵਿਸ਼ਵਾਸ ਅਤੇ ਸੁਰੱਖਿਆ ਵਿੱਚ ਵਾਧੇ ਹਨ। ਤੁਹਾਡਾ ਅਧਿਕਾਰ ਖੁਸ਼ਖਬਰੀ ਦਾ ਪ੍ਰਚਾਰ ਕਰਨਾ, ਬਿਮਾਰਾਂ ਨੂੰ ਚੰਗਾ ਕਰਨਾ ਅਤੇ ਦੁਸ਼ਟ ਆਤਮਿਆਂ ਨੂੰ ਕੱਢਣਾ ਪੰਜ ਭਾਰਤੀ ਸੇਵਕਾਈ ਦੀ ਬੁਲਾਹਟ ਉੱਪਰ ਨਿਰਭਰ ਨਹੀਂ ਸਗੋਂ ਸਰਵਵਿਆਪੀ ਹੈ। ਪੰਜ ਭਾਰਤੀ ਸੇਵਕਾਈ ਦਾ ਹਰੇਕ ਜਨ, ਚਾਹੇ ਉਹ ਇੱਕ ਪਾਸਵਾਨ, ਉਸਤਾਦ ਜਾਂ ਰਸੂਲ ਹੈ, ਉਹਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਕਿਉਂਕਿ ਕੇਂਦਰੀ ਭਾਗ ਤੋਂ ਉਹ ਇੱਕ ਵਿਸ਼ਵਾਸੀ ਹੀ ਹਨ। ਇੱਕ ਪ੍ਰਚਾਰਕ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਵੀ ਵਿਸ਼ਵਾਸੀ ਦੇ ਆਧਾਰ ਉੱਤੇ ਹੀ ਅਧਿਕਾਰ ਦਿੱਤਾ ਜਾਂਦਾ ਹੈ। ਇੱਕ ਪ੍ਰਚਾਰਕ ਦੀ ਕਿਰਪਾ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੱਕ ਸੀਮਤ ਨਹੀਂ ਹੁੰਦੀ, ਪਰੰਤੂ ਮੁੱਢਲੇ ਰੂਪ ਵਿੱਚ ਸਿਖਾਉਣ, ਨਮੂਨਾ ਦੇਣ, ਪ੍ਰੇਰਣਾ ਦੇਣ ਅਤੇ ਦੇਹੀ ਨੂੰ ਖੁਸ਼ਖਬਰੀ ਦੀ ਮੁਨਾਦੀ ਨਾਲ ਸਸ਼ਕਤੀਕਰਨ ਦੀ ਯੋਗਤਾ ਹੋਣਾ ਹੈ। ਪਵਿੱਤਰ ਆਤਮਾ ਦੀ ਹੈਕਲ। ਵਿਸ਼ਵਾਸੀ ਹੋਣ ਦੀ ਪਦਵੀ ਨਾਲ ਤੁਸੀਂ ਮਹਾਨਤਮ ਅਨਾਦਿਕਾਲੀਨ ਪਹਿਚਾਣ ਪ੍ਰਾਪਤ ਕਰਦੇ ਹੋ। ਜਿਉਂਦੇ ਪਰਮੇਸ਼ਵਰ ਦਾ ਇੱਕ ਪੁੱਤਰ ਜਾਂ ਧੀ ਬਣਦੇ ਹੋ। ਤੁਸੀਂ ਇੱਕ ਵਿਸ਼ਵਾਸ ਆਧਾਰਿਤ ਪੁੱਤਰ ਹੋ, ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨੇਚਾ ਕੀਤੀ। ਯੋਹੰਨਾ 1:12। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਕਿਉਂਕਿ ਤੁਸੀਂ ਇੱਕ ਪੁੱਤਰ ਹੋ, ਇਸ ਕਾਰਨ ਤੁਸੀਂ ਸਭ ਤੋਂ ਮਹਾਨਤਮ ਖਜ਼ਾਨਾ ਪ੍ਰਾਪਤ ਕਰਦੇ ਹੋ ਪਵਿੱਤਰ ਆਤਮਾ ਦਾ, ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡਿਆਂ ਦਿਲਾਂ ਵਿੱਚ ਘੱਲ ਦਿੱਤਾ, ਜਿਹੜਾ ਅੱਬਾ ਅਰਥਾਤ ਹੇ ਪਿਤਾ ਪੁਕਾਰਦਾ ਹੈ। ਗਲਾਤੀਆਂ 4:6। ਮੇਰੇ ਦੁਆਰਾ ਖਾਸ ਧਿਆਨ ਦੇਣ ਯੋਗ, ਅਸੀਂ ਇੱਕ ਆਗੂ ਦੇ ਅਭਿਸ਼ੇਕ ਉੱਪਰ ਵਿਸ਼ੇਸ਼ ਜ਼ੋਰ ਦਿੰਦੇ ਹਾਂ, ਪਰ ਅਭਿਸ਼ੇਕ ਅਤੇ ਹਰੇਕ ਵਿਸ਼ਵਾਸੀ ਦੇ ਅੰਦਰ ਜੋ ਮੌਜੂਦ ਯੋਗਤਾ ਦੇ ਸੋਮੇ ਪਵਿੱਤਰ ਆਤਮਾ ਨੂੰ ਨਹੀਂ ਸਮਝਦੇ। ਅਸੀਂ ਆਪਣਾ ਧਿਆਨ ਪ੍ਰਸਿੱਧ ਸੇਵਕਾਂ ਦੇ ਵਰਦਾਨਾਂ ਉੱਪਰ ਲਗਾਉਂਦੇ ਹਾਂ, ਪਰ ਵਰਦਾਨ ਦੇਣ ਵਾਲੇ ਨੂੰ ਭੁੱਲ ਜਾਂਦੇ ਹਾਂ ਜਿਹੜਾ ਸਭ ਵਿਸ਼ਵਾਸੀਆਂ ਦੇ ਅੰਦਰ ਵਾਸ ਕਰਦਾ ਹੈ। ਬਹੁਤਿਆਂ ਲਈ ਸੱਚਾਈ ਜੋ ਤੁਹਾਨੂੰ ਯੋਗ ਬਣਾਉਂਦੀ ਹੈ ਅਤੇ ਪਵਿੱਤਰ ਆਤਮਾ ਦੀ ਹਜ਼ੂਰੀ ਜੋ ਤੁਹਾਡੇ ਅੰਦਰ ਵਾਸ ਕਰਦਾ ਹੈ, ਨਾਲੋਂ ਇੱਕ ਧਰਮ ਸਿੱਖਿਆ ਦਾ ਸਰਟੀਫਿਕੇਟ ਜਾਂ ਇੱਕ ਉੱਚ ਦਰਜੇ ਦੇ ਨਬੀ ਦੀ ਨਬੂਵਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਸ਼ੈਤਾਨ ਨੇ ਸਾਨੂੰ ਸਭ ਤੋਂ ਵੱਡੇ ਵਰਦਾਨ ਅਤੇ ਸੱਚਾਈ ਨੂੰ ਛੋਟਾ ਕਰਕੇ ਦਿਖਾਉਂਦੇ ਹੋਏ ਧੋਖਾ ਦਿੱਤਾ ਹੈ। ਇਸ ਤਰ੍ਹਾਂ ਇਹ ਪਵਿੱਤਰ ਆਤਮਾ ਦੀ ਹਜ਼ੂਰੀ ਨੂੰ ਬਹੁਤ ਛੋਟਾ ਅਤੇ ਪ੍ਰਭਾਵਹੀਣ ਬਣਾਉਂਦਾ ਹੈ। ਇਹ ਹੀ ਉਹ ਆਤਮਾ ਹੈ ਜੋ ਮਸੀਹ ਯੱਸੂ ਦੁਆਰਾ ਸ਼ੁਰੂ ਕੀਤੀ ਗਈ। लूका 4:18-19। उसे आत्मा ने उसनों मुरद्या विचों जवालिया, रोमिया 8:11। जो सब विश्वासियों नू दिता गया कि साढ़े अंदरों वगदे पानी दे सोमे फुट निकलन, कि बीमारा नू चंगे करन अते दब्या होया नू आजाद करन अते राष्ट्रा नू समर्था दे प्रदर्शन नाल खुशखबरी का प्रगटावा करन, योहन्ना 7:38-39, मरकुस 16:20, पहला थसलनोकियां 1:5, पहला कुरंथियां 2:4-5। मित्र, असी सब भयानक गलती करते हाँ जदों असी वरदान नू वरदान देण वाले नू ज़्यादा महत्व दिंदे हाँ। ओह सारे अभिषेक का स्रोता है, उसकी हजूरी विच बज के तुसी योग हुंदे हो अते समर्था नाल खुशखबरी नू ऐलानन करन लई सशक्तिकरण हुंदे हो। तुसी होर भी किहड़ी गल का इंतजार कर रहे हो? करामातां होना। मैं अपने देखे हुए नतीजों तो बहुत प्रभावित होया जदों मैं हरेक विश्वासी नू सशक्तिकरण करन दे कुदरती काम उपर जोर दिता। मैं भारत पंजाब दे एक पूर्वी पिंड विच सी जिथे मैं 200 लोगों की भीड़ सामने जोरदार प्रचार किया। भीड़ विच बहुत सारे नवे विश्वासी सन। परमेश्वर विच कुछ वरिया जां महीनियां तो उन्हां नू पवित्र आत्मा जो उन्हां विच है बारे विश्वास करन तो बाद साढ़े सामने बहुत सारे बीमार, दुर्बल अते अंगहीण लोगों ने चुफेरे दे सधारण विश्वासियों तो प्रार्थना करवाउण लई अपने हाथ उठाए। नतीजे बहुत वधिया सन। बहुत सारे नाबालग नौजवान जो जन्म तो बहरे सन तुरंत चंगे हो गए अते सुनना शुरू किया। बहुत सारे बीमारी दे सताए हुए अपने पुराने दर्द वाले तुरंत आजाद हो गए। ये सब अभिषिक्त नबी, प्रसिद्ध रसूल जां प्रचारक द्वारा पूरा नहीं होया अते ना ही व्यक्तिगत तौर उत्ते मैं हरेक आदमी लई प्रार्थना कर रहा सी। इह सधारण विश्वासियां दा मसीह विच अपनी महानता नूं पछाणन दा फल सी। जिन्हां नौजवान विश्वासियों नूं मैं सिखाउंदा हाँ वह ज्ञान दा वचन प्राप्त करदे हन, बीमारां नूं चंगा करदे हन अते करामातां करदे हन क्योंकि वह पवित्र आत्मा दे पात्र हन। मैं 2 हफ्तिआं दे विश्वासी नूं लिया अते उस नूं पवित्र आत्मा दी गल सुणन बारे सिखाया अते समर्था विच तुरंत लागू कीता। जिहड़ी गल कलीसिया नूं पिछे खिच रही है वह हन धर्म अते आगू। जिहड़े कलीसिया दी योग्यता नूं समझण विच असफल हो रहे हन, इस दे सिट्टे भयानक हन, हज़ारां पाप विच नाश हो रहे हन, बीमारी विच अते बेवजह दुष्ट आत्मिआं दे कष्ट विच फसे होए हन। मित्र, सानूं इह सब तों वड्डा निशाना बनाउणा चाहीदा है कि असीं मसीह दी देही नूं सुसज्जत करिए। स्पष्टीकरण, हुण जदकि हरेक विश्वासी सशक्तिकरण लई योग है तां कि हरेक विश्वासी नूं प्रार्थना भवन बना लेना चाहीदा है अते परंपरागत अते संस्थागत ढंग नाल सेवकाई शुरू कर देनी चाहीदी है? नहीं, बिल्कुल नहीं। अगर एक विश्वासी भाव पूर्णता नाल खुशखबरी का ऐलान कर रहा है अते समर्था विच प्रार्थना कर रहा है तां कि उसनू स्थानक चर्च विच जाके वायदा करन दी कोई जरूरत नहीं अते ना ही पासवान नू हस्पताल बना के चलाउण दी जरूरत है। हरेक विश्वासी नू अपने प्रभाव खेतर, रिश्तेदारी अते रोजगार किते विच सशक्तिकरण करना चाहीदा है। इन्हां कित्यां दी सूची बारे सोचो, उन्हां दे प्रभाव खेतर विच भिन्नता अते ओह किन्नां द्वारा खुशखबरी विच आ सकदे हन इस बारे सोचो। जल सेना का कैप्टन, पेशेवर गायक, स्कूल का दरबान, घर विच रहण वाली 7 बच्चों की माँ, जिला कमिश्नर, रेस्टोरेंट का रसोईया, अंतरराष्ट्री धर्म प्रचारक, हस्पताल की नर्स, सूचना तकनीक के पेशेवर, बैंक का खजानची, फुटकल मैनेजर, रसूल पौलुस की 1 कुरंथियां 12:12-26 देही संबंधी सिक्ख्या नूं लोक गलत व्याख्या करते हैं अते जिस दा अर्थ कुछ नूं दूसरिआं नालों वड्डा अभिषेक अते वरदान मिलना समझिआ जांदा है। आओ इस गल नूं स्पष्ट करिए। साडी सिक्ख्या प्राप्ति विच पवित्र शास्त्र दा इह हिस्सा स्पष्ट सिक्ख्यावां दी व्यवस्था दा इनकार नहीं करदा है। पौलुस कह रिहा सी कि हरेक विश्वासी दे प्रभाव दा दायरा भिन्न हुंदा है, इस कारण कुछ नूं दूसरिआं तों वध प्रतक्ष आदर मिलदा है। अंतरराष्ट्री धर्म प्रचारक अते जल सेना दे कैप्टन दा प्रभाव पाउण दा दायरा घर विच रहण वाली मां नालों ज़्यादा दिखेगा। फिर भी इह गल नहीं दर्शाउंदी कि घर विच रहण वाली मां घट अभिषिकत है अते ना ही उस दे प्रभाव दा दायरा घट महत्वपूर्ण है। ਕੁਝ ਪ੍ਰਸੰਗਾਂ ਵਿੱਚ ਘਰ ਵਿੱਚ ਰਹਿਣ ਵਾਲੀਆਂ ਔਰਤਾਂ ਹੀ ਰਾਸ਼ਟਰਾਂ ਨੂੰ ਤਬਦੀਲ ਕਰ ਰਹੀਆਂ ਹਨ। ਜਿਵੇਂ ਕਿ ਮੈਂ ਵਰਣਨ ਕੀਤਾ ਸੀ ਕਿ ਈਰਾਨ ਵਿੱਚ ਜ਼ਿਆਦਾਤਰ ਔਰਤਾਂ ਹੀ ਕਲੀਸੀਆ ਦੀ ਸਥਾਪਨਾ ਕਰ ਰਹੀਆਂ ਹਨ। ਮਿੱਤਰੋ, ਉੱਠੋ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਖੁਸ਼ਖਬਰੀ ਦੇ ਚਾਨਣ ਨੂੰ ਚਮਕਾਓ। ਇਹ ਤੁਹਾਡਾ ਟੀਚਾ, ਤੁਹਾਡਾ ਅਧਿਕਾਰ ਅਤੇ ਮਹਾਨਤਮ ਅਵਸਰ ਹੈ ਜੋ ਤੁਹਾਡੇ ਸਾਹਮਣੇ ਪਿਆ ਏ। ਅਤੇ ਜਿਵੇਂ ਕਿ ਤੁਸੀਂ ਸਮਝਦੇ ਹੋ, ਦੂਸਰਿਆਂ ਨੂੰ ਸੁਸੱਜਿਤ ਕਰਨ ਅਤੇ ਅਭਿਆਸ ਦੇਣ ਲਈ ਅੰਤਰਰਾਸ਼ਟਰੀ ਬਣੋ। ਝੁੰਡ ਵਿੱਚ ਜਾਂ ਵਿਅਕਤੀਗਤ ਤੌਰ ਉੱਤੇ ਵਿਚਾਰੇ ਜਾਣ ਵਾਲੇ ਉਪਯੋਗੀ ਪ੍ਰਸ਼ਨ। ਪੰਜ ਪਰਤ ਦੇ ਸੇਵਕਾਂ ਲਈ ਇਸ ਅਧਿਐਨ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਹਾਨੂੰ ਪੁਰਾਣੇ ਨੇਮ ਅਤੇ ਨਵੇਂ ਨੇਮ ਦੀ ਖੁਦ ਲਈ ਅਤੇ ਦੂਸਰਿਆਂ ਲਈ ਸੂਝ ਸੀ? ਤੁਹਾਡੇ ਵਿਸ਼ਵਾਸ ਨੂੰ ਕਿਹੜੀ ਗੱਲ ਬਦਲਦੀ ਹੈ? ਅਗਰ ਕੋਈ ਹੈ ਤਾਂ ਤੁਸੀਂ ਉਸ ਨੂੰ ਨਵੇਂ ਨੇਮ ਦੇ ਅਨੁਸਾਰ ਢਾਲੇ ਜਾਣ ਦੀ ਜ਼ਰੂਰਤ ਹੈ। ਦੂਜਾ, ਇਸ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਵਿਸ਼ਵਾਸੀ ਹੋਣ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਸੀ? ਕੀ ਤੁਹਾਡਾ ਨਜ਼ਰੀਆ ਬਦਲਿਆ ਹੈ? ਅਗਰ ਇਸ ਤਰ੍ਹਾਂ ਹੋਇਆ ਹੈ ਤਾਂ ਦੂਸਰਿਆਂ ਨੂੰ ਸਸ਼ਕਤੀਕਰਨ ਕਰਨ ਲਈ ਇਹ ਤੁਹਾਨੂੰ ਕਿਵੇਂ ਪ੍ਰੋਤਸਾਹਿਤ ਕਰਦਾ ਹੈ? ਤੀਜਾ, ਕੀ ਸਮਰੱਥਾ ਨਾਲ ਖੁਸ਼ਖਬਰੀ ਦੇ ਪ੍ਰਚਾਰ ਕਰਨ ਦੀਆਂ ਉਮੀਦਾਂ ਨੂੰ ਇੱਕ ਵਿਸ਼ੇਸ਼ ਪੰਜ ਪਰਤੀ ਸੇਵਕਾਈ ਦੀ ਬੁਲਾਹਟ ਦੁਆਰਾ ਰੋਕਿਆ ਗਿਆ ਸੀ? ਇਸ ਦਾ ਅਰਥ ਹੈ, ਇੱਕ ਉਸਤਾਦ ਜਾਂ ਪਾਸਵਾਨ ਹੁੰਦੇ ਹੋਏ ਕੀ ਤੁਸੀਂ ਗੁਆਚਿਆਂ ਲਈ ਕਰਾਮਾਤਾਂ ਨਾਲ ਖੁਸ਼ਖਬਰੀ ਦੇ ਪ੍ਰਚਾਰ ਵਾਸਤੇ ਆਪਣੇ ਆਪ ਨੂੰ ਅਭਿਸ਼ਿਕਤ ਅਤੇ ਬੁਲਾਇਆ ਹੋਇਆ ਨਹੀਂ ਸਮਝਦੇ, ਕਿਉਂਕਿ ਤੁਸੀਂ ਇੱਕ ਪ੍ਰਚਾਰਕ ਜਾਂ ਨਬੀ ਨਹੀਂ ਹੋ? ਚੌਥਾ, ਇਸ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਸੀਂ ਆਤਮ ਵਿਸ਼ਵਾਸੀ ਅਤੇ ਆਸ਼ਾਵਾਨ ਸੀ ਕਿ ਪਰਮੇਸ਼ਵਰ ਤੁਹਾਨੂੰ ਚੰਗਾਈ ਅਤੇ ਛੁਟਕਾਰੇ ਲਈ ਵਰਤ ਰਿਹਾ ਸੀ? ਕਿਵੇਂ ਇੱਕ ਵਿਸ਼ਵਾਸੀ ਹੁੰਦੇ ਹੋਏ ਸਸ਼ਕਤੀਕਰਨ ਦੀ ਸਮਝ ਨੇ ਤੁਹਾਡੇ ਆਤਮ ਵਿਸ਼ਵਾਸ ਅਤੇ ਉਮੀਦਾਂ ਨੂੰ ਅਲੌਕਿਕ ਤਰੀਕੇ ਨਾਲ ਵਰਤਣ ਲਈ ਆਕਾਰ ਦਿੱਤਾ? ਪੰਜਵਾਂ, ਕੀ ਤੁਸੀਂ ਵਿਸ਼ਵਾਸੀਆਂ ਨੂੰ ਮਸੀਹ ਯਸੂ ਵਿੱਚ ਹੈਰਾਨ ਕਰ ਦੇਣ ਵਾਲੀ ਯੋਗਤਾ ਬਾਰੇ ਨਿਰੰਤਰਤਾ ਨਾਲ ਸਿਖਾਇਆ? ਇਸ ਅਧਿਆਇ ਦੁਆਰਾ ਕਿਹੜੇ ਤਰੀਕਿਆਂ ਨੇ ਵਿਸ਼ਵਾਸੀਆਂ ਦੀ ਯੋਗਤਾ ਸੰਬੰਧੀ ਤੁਹਾਡੇ ਵਿਚਾਰ ਬਦਲੇ ਹਨ? ਛੇਵਾਂ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਦੇਹੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਅਤੇ ਚੰਗਾਈ ਅਤੇ ਕਰਾਮਾਤਾਂ ਦੀ ਆਸ ਲਈ ਪ੍ਰੋਤਸਾਹਿਤ ਅਤੇ ਸਸ਼ਕਤੀਕਰਨ ਕਰਨਾ ਆਸਾਨ ਹੋਵੇਗਾ? ਉਹਨਾਂ ਦਾ ਸਸ਼ਕਤੀਕਰਨ ਕਰਨ ਵਿੱਚ ਕਿਹੜੀਆਂ ਰੁਕਾਵਟਾਂ ਅੜਿੱਕਾ ਲਾਉਂਦੀਆਂ ਹਨ ਅਤੇ ਉਹਨਾਂ ਉੱਪਰ ਜਿੱਤ ਪ੍ਰਾਪਤ ਕਰਨ ਲਈ ਤੁਸੀਂ ਕੀ ਕਰੋਗੇ? ਸਧਾਰਨ ਵਿਸ਼ਵਾਸੀਆਂ ਲਈ, ਪਹਿਲਾ, ਇਸ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਸੀਂ ਆਪਣੇ ਆਪ ਨੂੰ ਰਾਜਾ, ਨਬੀ ਜਾਂ ਯਾਜਕ ਸਮਝਦੇ ਸੀ? ਰੋਜ਼ਾਨਾ ਦੇ ਜੀਵਨ ਵਿੱਚ ਪਰਮੇਸ਼ਰ ਦੇ ਸਾਹਮਣੇ ਇੱਕ ਯਾਜਕ, ਨਬੀ ਅਤੇ ਰਾਜਾ ਹੋਣਾ ਉਪਯੋਗੀ ਤੌਰ ਉੱਤੇ ਕਿਹੋ ਜਿਹਾ ਦਿਖਦਾ ਹੈ? ਦੂਜਾ, ਇਸ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਕੀ ਤੁਸੀਂ ਮਸੀਹ ਯਸੂ ਨਾਲੋਂ ਵੱਧ ਪੁਰਾਣੇ ਨੇਮ ਦੇ ਇੱਕ ਨਬੀ ਦੀ ਤਰ੍ਹਾਂ ਬਣਨ ਦੀ ਇੱਛਾ ਰੱਖਦੇ ਸੀ? ਕਿਵੇਂ ਮਸੀਹ ਯਸੂ ਦੀ ਤਰ੍ਹਾਂ ਬਣਨ ਦੀ ਇੱਛਾ ਰੱਖਣਾ ਪੁਰਾਣੇ ਨੇਮ ਦੇ ਨਬੀ, ਯਾਜਕ ਜਾਂ ਰਾਜੇ ਹੋਣ ਨਾਲੋਂ ਭਿੰਨ ਹੈ? ਤੀਜਾ, ਕੀ ਤੁਹਾਨੂੰ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਬਿਮਾਰਾਂ ਨੂੰ ਚੰਗਾ ਕਰਨਾ ਅਤੇ ਦੁਸ਼ਟ ਆਤਮਿਆਂ ਨੂੰ ਕੱਢਣ ਦੀ ਗੱਲ ਸਮਝਦੇ ਹੋਏ ਉਤੇਜਨਾ ਕਰ ਰਹੀ ਹੈ ਜਾਂ ਡਰ ਲੱਗ ਰਿਹਾ ਹੈ? ਕਿਉਂ? ਇਸ ਅਧਿਕਾਰ ਅਤੇ ਸਸ਼ਕਤੀਕਰਨ ਵਿੱਚ ਚੱਲਣ ਲਈ ਤੁਸੀਂ ਕਿਹੜੇ ਕਿਰਿਆਤਮਕ ਕਦਮ ਚੁੱਕਣ ਜਾ ਰਹੇ ਹੋ? ਚੌਥਾ, ਤੁਸੀਂ ਇਸ ਸੱਚਾਈ ਤੋਂ ਕਿਵੇਂ ਜਾਗਰੂਕ ਹੋ ਕਿ ਪਵਿੱਤਰ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ? ਤੁਹਾਡੇ ਅੰਦਰ ਪਵਿੱਤਰ ਆਤਮਾ ਦੇ ਵਾਸ ਅਤੇ ਸਮਰੱਥਾ ਨਾਲ ਖੁਸ਼ਖਬਰੀ ਦੇ ਪ੍ਰਚਾਰ ਕਰਨ ਦੇ ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋ? ਪੰਜਵਾਂ, ਸਮਾਜ ਵਿੱਚ ਤੁਹਾਡਾ ਪੇਸ਼ਾ ਕੀ ਹੈ ਅਤੇ ਤੁਹਾਡੇ ਪ੍ਰਭਾਵ ਖੇਤਰ ਵਿੱਚ ਕੌਣ ਆਉਂਦਾ ਹੈ? ਕਿਹੜੇ ਉਪਯੋਗੀ ਢੰਗਾਂ ਨਾਲ ਤੁਸੀਂ ਖੁਸ਼ਖਬਰੀ ਵੰਡ ਸਕਦੇ ਹੋ ਅਤੇ ਆਪਣੇ ਪ੍ਰਭਾਵ ਖੇਤਰ ਵਿੱਚ ਕਰਾਮਾਤਾਂ ਲਈ ਵਿਸ਼ਵਾਸ ਕਰ ਸਕਦੇ ਹੋ?